ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਜੀ ਦੋਸਤੋ, ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਅੱਜ ਇਹ ਪ੍ਰੋਗਰਾਮ ਸਿਡਨੀ ਤੋਂ ਚੱਲ ਰਿਹਾ ਜੀ। ਅਮਰੀਕ ਫਲੋਰਾ ਦੇ ਵੱਡੇ ਸ਼ਹਿਰ ਮਹਾਨਗਰ ਤੋਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਕਹਿ ਲਓ ਕਿ ਆਸਟ੍ਰੇਲੀਆ ਦੀ ਅਨਅਫੀਸ਼ੀਅਲ ਰਾਜਧਾਨੀ ਵੀ ਹੈ ਪਰ ਨਿਊ ਸਾਊਥ ਵੇਲਸ ਦੀ ਰਾਜਧਾਨੀ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਘੜੀ 9:02 ਦਿਖਾ ਰਹੀ ਹੈ ਸੁਬਾਹ ਦੇ, ਦਿਨ ਸ਼ਨਿਚਰਵਾਰ ਚੜ ਚੁੱਕਾ ਹੈ, 18 ਤਰੀਕ ਹੋ ਚੁੱਕੀ ਨਵੰਬਰ ਦੀ ਤੇ ਬ੍ਰਿਸਬਨ ਦੇ ਵਿੱਚ ਹਜੇ ਇੱਕ ਘੰਟਾ ਪਿੱਛੇ ਹੈ। 8:02, 8:32 ਐਡਲੇਡ ਦੇ ਵਿੱਚ ਨੇ ਤੇ 6:02 ਸੁਬਾਹ ਦੇ ਨੇ। ਵੱਡਾ ਤੜਕਾ ਭਾਰਤ ਦੇ ਵਿੱਚ ਚੱਲ ਰਿਹਾ ਹਜੇ ਦਿਨ ਸ਼ੁੱਕਰਵਾਰ, ਕੈਨੇਡਾ ਅਮਰੀਕਾ ਦੇ ਵਿੱਚ ਹੀ ਚੱਲ ਰਿਹਾ, ਇੰਗਲੈਂਡ ਦੇ ਵਿੱਚ ਵੀ ਦਿਨ ਸ਼ੁੱਕਰਵਾਰ ਹੀ ਹੈ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਸਾਡੇ ਨਾਲ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ, ਇਸ ਤੋਂ ਇਲਾਵਾ ਤੁਸੀਂ ਵੀ ਸ਼ਾਮਲ ਹੋਵੋਗੇ। ਆਲਰੇਡੀ ਮੈਸੇਜ ਆ ਰਹੇ ਨੇ ਕੁਛ, ਆਪਾਂ ਇੱਕ ਗੀਤ ਤੋਂ ਬਾਅਦ, ਪਹਿਲੇ ਗੀਤ ਤੋਂ ਬਾਅਦ ਪੜ੍ਹਦੇ ਹੁੰਦੇ ਹਾਂ, ਨਾਲੇ ਮੌਸਮ ਦੀ ਜਾਣਕਾਰੀ ਲੈਂਦੇ ਹੁੰਦੇ ਹਾਂ। ਸੋ ਇਸ ਤੋਂ ਇਲਾਵਾ ਅੱਜ ਦਿਲ ਵਾਲੀਆਂ ਗੱਲਾਂ ਹੋਣਗੀਆਂ ਤੇ ਜਿਹੜੇ ਕੁਛ ਘਟਨਾਕ੍ਰਮ ਪਿਛਲੇ ਹਫ਼ਤੇ ਵਰਤਿਆ ਉਸ ਦੇ ਬਾਰੇ ਆਪਣੇ ਓਪੀਨੀਅਨ, ਆਪਣੇ ਗੱਲਾਂ ਦਿਲ ਵਾਲੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਘਟਨਾ ਦੇ ਬਾਰੇ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜ਼ਿਕਰ ਕਰਨਾ ਚਾਹਾਂਗਾ, ਜਿਸ ਨੇ ਮੇਰੇ ਦਿਲ ਨੂੰ ਬੜਾ ਦੁੱਖ ਦਿੱਤਾ ਤੇ ਉਹ ਸੀ ਜੀ, ਜਿਹੜਾ ਨਾਰਥ ਕੁਈਨਜ਼ਲੈਂਡ ਦੇ ਵਿੱਚ ਘਟਨਾ ਵਾਪਰੀ ਹੈ, ਦੁਰਘਟਨਾ ਵਾਪਰੀ ਹੈ ਕਿ ਟਰੈਕਟਰ ਥੱਲੇ ਆਉਣ ਦੇ ਨਾਲ ਸਾਡੇ ਬਹੁਤ ਹੀ ਹੋਣਹਾਰ ਨੌਜਵਾਨ ਜਤਿੰਦਰ ਸਿੰਘ ਸਚਦੇਵਾ ਦੀ ਮੌਤ ਹੋਈ ਹੈ ਤੇ ਉਹ ਆਪਣਾ ਬਹੁਤ ਹੀ ਰੈਗੂਲਰ ਲਿਸਨਰ ਸੀ, ਬਹੁਤ ਸਾਲਾਂ ਤੋਂ ਸਾਡੇ ਨਾਲ ਜੁੜਿਆ ਹੋਇਆ ਸੀ ਤੇ ਮਿਲਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਨੂੰ, ਕਿਉਂਕਿ ਮੈਂ ਕੇਨਸ ਇੱਕ ਵਾਰੀ ਹੀ ਗਿਆ। ਪਰ ਜੋ ਸੁਨੇਹੇ ਉਹਨਾਂ ਦੇ ਆਉਂਦੇ ਹੁੰਦੇ ਸੀ ਜਤਿੰਦਰ ਦੇ, ਤੇ ਉਸ ਦੀ ਘਾਟ ਹੁਣ ਹਮੇਸ਼ਾ ਹੀ ਰੜਕੇ ਸੀ ਤੇ ਬੜੀ ਮਤਲਬ ਔਖੀ ਘੜੀ ਹੈ ਇਹ ਸਾਰਿਆਂ ਵਾਸਤੇ। ਪਰ ਜਿਹੜੇ ਸਾਰੇ ਹੀ ਨਾਰਥ ਕੁਈਨਜ਼ਲੈਂਡ ਦੇ ਪੰਜਾਬੀ ਸਿੱਖ ਭਾਈਚਾਰਾ ਇਹ ਤੋਂ ਬੜਾ ਹੀ ਉਹ ਵੀ ਦੁਖੀ ਆ ਤੇ ਉਹਨਾਂ ਦੇ ਮਦਦ ਜਿਹੜੇ ਉਹ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੇਰਾ ਰਾਬਤਾ ਉਹਨਾਂ ਦੇ ਨਾਲ ਰਹਿੰਦਾ, ਸੁਖਜਿੰਦਰ ਸਿੰਘ ਕੇਨਸ ਹੋਣਾ ਨਾਲ ਵੀ, ਬਾਕੀ ਮਿੰਟੂ ਬਰਾੜਵਾ ਜੀ ਹੁਣੇ ਵੀ ਲੱਗੇ ਹੋਏ ਨੇ। ਸੋ ਅਰਦਾਸ ਇਹੀ ਕਰਦੇ ਹਾਂ ਜੀ ਕਿ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਔਰ ਬਾਕੀ ਪਰਿਵਾਰ ਨੂੰ ਇਸ ਦੁੱਖ ਝੱਲਣ ਦੀ ਦਾ ਉਦਮ ਜਾਂ ਉਸ ਨੂੰ ਸ਼ਕਤੀ ਦੇਵੇ। ਸੋ ਬੋਲ ਮੇਰੇ ਕੋਲ ਮੁੱਕ ਰਹੇ ਨੇ ਜੀ ਇਸ ਮੁੰਡੇ ਦੀ ਮੌਤ ਤੇ। ਸੋ ਕਈ ਦਿਨਾਂ ਤੋਂ ਮੈਂ ਕਾਫੀ ਅਪਸੈਟ ਸੀਗਾ ਤੇ ਉਸ ਤੋਂ ਬਾਅਦ ਹੁਣ ਚਲੋ ਅੱਗੇ ਆਪਾਂ ਪ੍ਰੋਗਰਾਮ ਵਧਾਉਂਦੇ ਹਾਂ ਤੇ ਕਰਤਾਰ ਸਿੰਘ ਸਰਾਭਾ ਜੋ ਕਿ ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ ਬੜੀ ਉੱਘੀ ਸ਼ਖਸੀਅਤ ਹੈ ਤੇ ਉਹਨਾਂ ਦਾ ਵੀ ਪੁਰਬ ਮਨਾ ਕੇ ਹਟੇ ਹਾਂ ਤੇ ਮੈਂ ਇਹਨਾਂ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰਨਾ ਚਾਹਾਂਗਾ। ਇੱਕ ਨੌਜਵਾਨ ਜਿਸਨੇ ਦੇਸ਼ ਕੌਮ ਦੇ ਲਈ ਆਪਣੀ ਜ਼ਿੰਦਵਾਰੀ ਤੇ ਟੋਟਲ ਸਮਰਪਣ ਜਿਹਨੂੰ ਕਹਿੰਦੇ ਆ, ਸੰਪੂਰਨ ਸਮਰਪਣ ਆਪਣੇ ਲਕਸ਼ ਨੂੰ ਆਪਣੇ ਟੀਚੇ ਦੇ ਉੱਤੇ ਇਹ ਸਥਿਰ ਰਹੇ ਤੇ ਜੋ ਇਹ ਕਰਨਾ ਚਾਹੁੰਦੇ ਸੀ, ਜੋ ਇਹਨਾਂ ਨੇ ਪਲਾਨ ਬਣਾਇਆ ਸੀ ਉਹ ਬੜਾ ਵਧੀਆ ਪਲਾਨ ਸੀਗਾ ਤੇ ਭਾਰਤ ਨੂੰ ਆਜ਼ਾਦ ਕਰਾਉਣ ਦਾ ਤੇ, ਪਰ ਚਲੋ ਜੋ ਮਨਜ਼ੂਰ ਹੈ, ਪਰ ਇਸ ਤੋਂ ਬਾਅਦ ਗੋਰਿਆਂ ਦੇ ਵੀ ਪੈਰ ਨਹੀਂ ਲੱਗੇ, ਇਹ ਉਖੜਦੇ ਉਖੜਦੇ ਉਖੜ ਹੀ ਗਏ ਜਿਹੜੇ ਮੁੱਢ ਇਹਨਾਂ ਨੇ ਬੰਨਿਆ ਗਦਰ ਲਹਿਰ ਨੇ ਉਹ ਬਾਕਮਾਲ ਸੀ। ਤੇ ਛੋਟੀ ਉਮਰੇ ਹੀ ਪ੍ਰੈਸ ਪੱਤਰਕਾਰਤਾ ਤੇ ਕਵਿਤਾਵਾਂ ਲਿਖਣੀਆਂ, ਲੋਕਾਂ ਨੂੰ ਉਤਸ਼ਾਹਿਤ ਕਰਨਾ, ਬੜਾ ਹੀ ਵਧੀਆ ਰੋਲ ਇਹਨਾਂ ਨੇ ਅਦਾ ਕੀਤਾ ਹੈ। ਮੈਂ ਦੇਖਦਾ ਅੱਜ ਵੀ ਅਜੋਕੇ ਕਵੀਆਂ ਨੂੰ ਕਿ ਦਿਸ਼ਾਹੀਣ ਕਵਿਤਾਵਾਂ ਲਿਖਦੇ ਨੇ, ਕੋਈ ਥਾਂ ਸਿਰ ਨਹੀਂ ਹੁੰਦਾ, ਹਮੇਸ਼ਾ ਹੀ ਪਾੜਨ ਦੀਆਂ ਗੱਲਾਂ ਕਰਦੇ ਨੇ, ਕਦੇ ਕੋਈ ਧਰਮ ਤੇ ਸੱਟ ਮਾਰ ਰਿਹਾ, ਕਦੇ ਕੋਈ ਕਿਤੇ ਸੱਟ ਮਾਰ ਰਿਹਾ, ਕਦੇ ਕੋਈ ਕੋਈ ਚੀਜ਼ ਕਰ ਰਿਹਾ, ਵੰਡੀਆਂ ਪਾ ਰਿਹਾ, ਪਰ ਬਹੁਤ ਘੱਟ ਕਵੀ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੇ ਪਿਆਰ ਵੰਡਦੇ ਨੇ, ਸਤਿਕਾਰ ਵੰਡਦੇ ਨੇ ਆਪਣੀਆਂ ਕਵਿਤਾਵਾਂ ਰਾਹੀਂ। ਉਹਨਾਂ ਦੇ ਕਵਿਤਾਵਾਂ ਦੇ ਵਿੱਚ ਖੁਸ਼ਬੂ ਆਉਂਦੀ ਹੈ ਪਿਆਰ ਦੀ, ਸਤਿਕਾਰ ਦੀ। ਤੇ ਅਗਰ ਕੋਈ ਵਧੀਆ ਕਵੀ ਜਿਹੜਾ ਆ ਉਹ ਵੀ ਪਤਾ ਲੱਗ ਜਾਂਦਾ ਕਿ ਇਸਨੇ ਜਿਹੜੀ ਵਿਦਰੋਹ ਦੀ ਕਵਿਤਾ ਵੀ ਕਿਸ ਐਂਗਲ ਤੋਂ ਲਿਖੀ ਹੋਈ ਹੈ। ਸੋ ਇੱਕ ਕਰਤਾਰ ਸਿੰਘ ਸਰਾਭਾ ਦੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ, ਕਿ ਇਹ ਕਵਿਤਾ ਵੈਸੇ ਬਹੁਤ ਘੱਟ ਛਪਦੀ ਹੈ ਜਾਂ ਛਪੀ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਕਿ ਜਿਹੜੇ ਸਿੱਖ ਧਰਮ ਨੇ ਕਿੰਨਾ ਅਹਿਮ ਰੋਲ ਅਦਾ ਕੀਤਾ ਆ ਇਸ ਪ੍ਰੇਰਣਾ ਦੇ ਵਿੱਚ। ਤੇ ਬਹੁਤ ਸਾਰੇ ਜਿਹੜੇ ਸੱਜਣ ਨੇ ਉਹ ਕਹਿੰਦੇ ਨੇ ਕਿ ਉਹ ਕਮਿਊਨਿਸਟ ਸੀਗੇ ਜਾਂ ਉਹ ਫਲਾਨੇ ਸੀ, ਉਦੋਂ ਤਾਂ ਕਮਿਊਨਿਜ਼ਮ ਹੈ ਵੀ ਨਹੀਂ ਸੀ ਜਦੋਂ ਦੀਆਂ ਇਹ ਕਵਿਤਾਵਾਂ ਲਿਖੀਆਂ ਹੋਈਆਂ ਨੇ। ਸੋ ਟੋਟਲੀ ਜੋ ਅਮਰੀਕਾ ਤੋਂ ਵਿੱਚ ਸ਼ੁਰੂ ਹੋਇਆ, ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ, ਤੇ ਉੱਥੋਂ ਇਹ ਇਹ ਕਵਿਤਾ ਤੁਹਾਡੇ ਸਾਹਮਣੇ ਪੇਸ਼ ਹੈ ਜਿਹੜੀ ਕਰਤਾਰ ਸਿੰਘ ਸਰਾਭਾ ਨੇ ਲਿਖੀ ਸੀ। ਇਸ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਪ੍ਰੇਰਣਾ ਕਿੱਥੋਂ ਆ ਰਹੀ ਸੀ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ। ਇਹ ਬਹੁਤ ਹੀ ਸੁੰਦਰ ਕਵਿਤਾ ਦੀ ਸ਼ੈਲੀ ਹੈ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ, ਸਦਾ ਕੂੜ ਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਕੂੜ ਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜਾਬਰਾਂ ਹੱਥ ਤਲਵਾਰ ਨਹੀਂ। ਰੰਗੋ ਬਦਲੇਗੀ ਰਹੇ ਰੰਗ ਬਦਲੇਗੀ ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਹੀਂ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ, ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਇਹ ਦੋ ਲਾਈਨਾਂ ਫਿਰ ਮੈਂ ਰਿਪੀਟ ਕਰਦਾ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈ ਬੇੜਾ ਪਾਰ ਹੋਸੀ, ਸਦਾ ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ, ਫਾਂਸੀ ਤੋਪ ਬੰਦੂਕ ਤੇ ਤੀਰ ਬਰਸ਼ੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ, ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤਫੰਗ ਦੀ ਵਾਰ ਸਾਨੂੰ। ਖਾਤਰ ਧਰਮ ਦੀ ਗੁਰਾਂ ਦੇ ਪੁੱਤਰਾਂ ਵਾਰੇ, ਖਾਤਰ ਧਰਮ ਦੇ ਗੁਰਾਂ ਨੇ ਪੁੱਤਰ ਵਾਰੇ, ਦਿਸੇ ਚਮਕ ਦੀ ਨੇਕ ਮਿਸਾਲ ਸਾਨੂੰ। ਸੋ ਇਸ ਕਵਿਤਾ ਤੋਂ ਸਾਰਿਆਂ ਨੂੰ ਅੰਦਾਜ਼ਾ ਲੱਗ ਜਾਣਾ ਚਾਹੀਦਾ ਕਿ ਪ੍ਰੇਰਣਾ ਸਰੋਤ ਉਸ ਲਹਿਰ ਦਾ ਕੌਣ ਰਿਹਾ ਹੈ। ਤੇ ਕਈ ਕੁਐਸਚਨ ਨੇ, ਮੈਂ ਪੜ੍ਹਦਾ ਵੀ ਹੁੰਦਾ ਕਈ ਕਈ ਥਾਵਾਂ ਤੇ, ਹਾਸਾ ਵੀ ਆਉਂਦਾ, ਤਰੀਕਾਂ ਵੀ ਗਲਤ ਨੇ, ਸਾਰਾ ਕੁਛ ਮਤਲਬ ਬਿਲਕੁਲ ਅਪਸੈਟ ਆ, ਪਰ ਕੋਈ ਨੀ, ਆਪਾਂ ਪ੍ਰੋਗਰਾਮ ਆਪਣਾ ਜਾਰੀ ਰੱਖਦੇ ਹਾਂ। ਤੇ ਕੁਲਵਿੰਦਰ ਚੌਲ ਦਾ ਇੱਕ ਗੀਤ ਆਇਆ ਸੀ, ਉਹ ਸੁਣਦੇ ਹਾਂ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ।
ਇੱਕ ਕਰਤਾਰ ਸਰਾਭਾ ਸੀ, ਦੂਜਾ ਊਧਮ ਸਿੰਘ ਸਨਾਮੀ, ਚਾਨਾ ਵਾਰ ਕੇ ਲਾ ਗਿਆ ਸੀ ਬਈ ਜੋ ਸਾਡੇ ਗਲੋਂ ਗੁਲਾਮੀ। ਇੱਕ ਕਰਤਾਰ ਸਰਾਭਾ ਸੀ, ਓ
ਇੱਕ ਕਰਤਾਰ ਸਰਾਭਾ ਸੀ। ਇਸ ਵਿੱਚ ਹੋਰ ਸ਼ਹੀਦਾਂ ਨੂੰ ਵੀ ਚੇਤੇ ਕੀਤਾ ਗਿਆ। ਸੋ ਪ੍ਰੋਗਰਾਮ ਸਾਡਾ ਸ਼ੁਰੂ ਹੋ ਚੁੱਕਾ, ਕਾਫੀ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਇਹਨਾਂ ਦੇ ਵਿੱਚੋਂ ਰੁਪਿੰਦਰ ਗਿੱਲ ਹੈ ਮੋਗੇ ਘਾਲ ਕਲਾਂ ਵਾਲੇ ਜੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਤੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਲਬਨ ਦੇ ਵਿੱਚ ਸੋਹਣਾ ਵੈਦਰ ਹੈ, ਧੁੱਪ ਲੱਗੀ ਹੋਈ ਹੈ। ਚਲੋ ਮੈਂ ਤੁਹਾਨੂੰ ਹੁਣ ਸਿਡਨੀ ਦਾ ਦੱਸ ਦਿੰਦਾ ਕਿ ਇੱਥੇ ਹੁਣੇ ਹੁਣੇ ਹੀ ਸ਼ਰਾਟੇ ਸ਼ੁਰੂ ਹੋਏ ਨੇ ਤੇ ਸ਼ਾਵਰ ਜਿਹਨੂੰ ਇੰਗਲਿਸ਼ ਚ ਕਹਿੰਦੇ ਨੇ ਉਹ ਸ਼ੁਰੂ ਹੋ ਚੁੱਕੇ ਨੇ। ਬੱਦਲਵਾਈ ਰਹਿ ਗਈ, ਜਿਸੇ ਤਰ੍ਹਾਂ ਦਾ ਮੌਸਮ ਹੈ। ਸੱਤੀ ਸਿੰਘ ਕੌਫਸਰ ਵਾਲਿਓ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਤੁਹਾਡੀ ਫਤਿਹ ਮਿਲ ਗਈ ਹੈ ਸਾਨੂੰ। ਰਾਜ ਮਹਿੰਦਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਮਰੂਦਾਂ ਦੀ ਫੋਟੋ ਭੇਜ ਰਹੇ ਨੇ। ਠੀਕ ਹੈ, ਅਮਰੂਦ ਆਪਣੇ ਨੇ ਜਾਂ ਰੇਹੜੀ ਤੋਂ ਖਿੱਚ ਕੇ ਭੇਜੇ ਨੇ, ਜ਼ਰੂਰ ਦੱਸਿਓ। ਵੈਸੇ ਅਮਰੂਦ ਖਾਣੇ ਚਾਹੀਦੇ ਸੀ, ਕਹਿੰਦੇ ਕਿ ਕਬਜ਼ ਤੇ ਹੋਰ ਜਿਹੜੀਆਂ ਬਿਮਾਰੀਆਂ ਨੇ ਉਹ ਤੋਂ ਕਾਫੀ ਰਾਹਤ ਮਿਲਦੀ ਆ। ਅਮਰੂਦ ਦੇ ਦੋ ਫਾਇਦੇ ਨੇ ਜੀ, ਜੇ ਤਾਂ ਇਹ ਵੈਸੇ ਪ੍ਰਤੱਖ ਹੈ, ਦੇਸੀ ਦਵਾਈਆਂ ਨੇ ਜਿਹੜੀਆਂ ਤੁਹਾਨੂੰ ਦੱਸ ਦਿੰਦੇ ਆ। ਹੁਣ ਅਮਰੂਦਾਂ ਦੀ ਫੋਟੋ ਭੇਜ ਦਿੱਤੀ ਹੈ ਤਾਂ ਦੱਸ ਹੀ ਦਿੰਦੇ ਆ ਕਿ ਜੇ ਤਾਂ ਕਹਿੰਦੇ ਕਬਜ਼ ਪਈ ਹੋਈ ਹੈ, ਕੌਂਸਟੀਪੇਸ਼ਨ ਜਿਹਨੂੰ ਇੰਗਲਿਸ਼ ਚ ਕਹਿੰਦੇ ਨੇ, ਫਿਰ ਤਾਂ ਤੁਸੀਂ ਅਮਰੂਦ ਖਾਓ। ਤੇ ਉਹਦੇ ਨਾਲ ਕੀ ਹੈ ਕਿ ਰੈਗੂਲਰ ਅਮਰੂਦ ਖਾਣ ਦੇ ਨਾਲ ਤੁਹਾਡਾ ਸਿਸਟਮ ਜਿਹੜਾ ਆ ਉਹ ਸਾਫ਼ ਰਹਿੰਦਾ ਹੈ, ਕਿਉਂਕਿ ਇਹਦੇ ਜਿਹੜੇ ਬੀਜ ਹੁੰਦੇ ਨੇ ਉਹ ਸਿਸਟਮ ਨੂੰ ਕਲੀਨ ਕਰ ਦਿੰਦੇ ਨੇ। ਕਹਿੰਦੇ ਨੇ ਕਿ ਅਗਰ ਤੁਹਾਨੂੰ ਜਲਾਬ ਲੱਗੇ ਹੋਏ ਨੇ, ਟੱਟੀਆਂ ਲੱਗੀਆਂ ਹੋਈਆਂ ਨੇ, ਤਾਂ ਅਮਰੂਦ ਉਹ ਵੀ ਉਲਟਾ ਅਸਰ ਵੀ ਕਰਦੇ ਨੇ। ਉਹ ਕੀ ਹੈ ਕਿ ਫਰੂਟ ਨਹੀਂ ਖਾਣਾ, ਅਮਰੂਦਾਂ ਦੇ ਪੱਤੇ ਘੋਟ ਕੇ ਉਹਦਾ ਥੋੜਾ ਜਿਹਾ ਰਸ ਕੱਢ ਕੇ ਉਹਨੂੰ ਪਾਣੀ ਚ ਬਣਾ ਕੇ ਪੀ ਲੈਣਾ ਤੇ ਕੁਛ ਹੀ ਕਹਿੰਦੇ 15-20 ਮਿੰਟਾਂ ਦੇ ਵਿੱਚ ਉਹ ਠੀਕ ਹੋ ਜਾਂਦੀਆਂ ਨੇ ਜਲਾਬ। ਸੋ ਅਮਰੂਦ ਦੇ ਬੜੇ ਫਾਇਦੇ ਨੇ ਜੀ, ਹਰ ਘਰ ਦੇ ਵਿੱਚ ਅਮਰੂਦ ਹੋਣਾ ਚਾਹੀਦਾ ਤੇ ਇੱਥੋਂ ਨਰਸਰੀਆਂ ਚੋਂ ਮਿਲ ਜਾਂਦੇ ਆ, ਤੁਸੀਂ ਜ਼ਰੂਰ ਲਿਓ। ਗੁਆਵਾ ਕਹਿੰਦੇ ਨੇ ਤੇ ਉਹ ਲਾਲ ਵੀ ਹੁੰਦੇ ਨੇ, ਚਿੱਟੇ ਵੀ ਹੁੰਦੇ ਨੇ ਤੇ ਜ਼ਿਆਦਾਤਰ ਜਿਹੜੇ ਨਾ ਚਿੱਟੇ ਅਮਰੂਦ ਜਿਹੜੇ ਅੰਦਰੋਂ ਉਹ ਜ਼ਿਆਦਾ ਗੁਣਕਾਰੀ ਹੁੰਦੇ ਨੇ। ਲਾਲ ਚਲੋ ਉਹ ਵੀ ਠੀਕ ਹੁੰਦੇ ਨੇ, ਲਾਲ ਦੇ ਵਿੱਚ ਬੀ ਕਾਫੀ ਵੱਡਾ ਹੁੰਦਾ, ਚਿੱਟਿਆਂ ਚ ਬੀ ਛੋਟਾ ਹੁੰਦਾ ਜਿਹੜਾ ਕਿ ਫਿਰ ਦੰਦਾਂ ਨੂੰ ਖਰਾਬ ਨਹੀਂ ਕਰਦਾ। ਤੇ ਰਾਜਮਿੰਦਰ ਹੋਣਾ ਨੇ ਸੁਰਜੀਤ ਪਾਤਰ ਹੋਣਾ ਦੀ ਇਹ ਕਵਿਤਾ ਸਾਂਝੀ ਕੀਤੀ ਹੈ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ। ਚੀਂ ਚੀਂ ਕਰਦੀਆਂ ਚਿੜੀਆਂ ਦਾ, ਕਲ ਕਲ ਕਰਦੀਆਂ ਨਦੀਆਂ ਦਾ, ਛਾਂ ਛਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ। ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਬਿਲਕੁਲ, ਉਹ ਦੇਸ਼ ਹੈ ਜੀ ਪੰਜਾਬ। ਤੇ ਪੰਜਾਬ ਦੇ ਵਿੱਚ ਜਿਹੜੇ ਸਕੂਲ ਨੇ, ਸੋ ਕਾਲਡ ਅੰਗਰੇਜ਼ੀ ਮਾਡਰਨ ਸਕੂਲ, ਉਹ ਇੱਕ ਬੜੀ ਹੀ ਵੱਡੀ ਸਾਜਿਸ਼ ਤਹਿਤ ਪੰਜਾਬੀ ਤੋਂ ਦੂਰ ਕਰਦੇ ਨਜ਼ਰ ਆ ਰਹੇ ਨੇ। ਕਿਉਂਕਿ ਪੰਜਾਬੀ ਦਾ ਜਿਹੜਾ ਸਾਹਿਤ ਹੈ, ਗੁਰੂ ਗ੍ਰੰਥ ਸਾਹਿਬ ਹੈ, ਅਗਰ ਗੁਰਮੁਖੀ ਬੋਲੀ ਗੁਰਮੁਖੀ ਲਿਪੀ ਹੀ ਸਮਝ ਨਹੀਂ ਆਏਗੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਤੋਂ ਬਹੁਤ ਆਪਾਂ ਦੂਰ ਚਲੇ ਜਾਵਾਂਗੇ। ਤਾਂ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਇਸ ਗੱਲ ਦਾ ਧਿਆਨ ਦੇਣਾ ਪੈਣਾ। ਧਨੀ ਜੀ ਵੀ ਆ ਗਏ ਨੇ ਪ੍ਰੋਗਰਾਮ ਚ, ਕਹਿੰਦੇ ਨੇ ਕਿ ਆਵਾਜ਼ ਬਹੁਤ ਢਿੱਲੀ ਆ ਅੱਜ ਭਾਜੀ, ਸਿਰਨੀ ਸ਼ਹਿਰ ਏਦਾਂ ਦਾ, ਕੀ ਕਰੀਏ, ਲੋਕ ਹੀ ਬਹੁਤ ਨੇ, ਟ੍ਰੈਫਿਕ ਹੀ ਬਹੁਤ ਹੈ ਤੇ ਚੰਗੇ ਭਲੇ ਬੰਦੇ ਦੀ ਮੱਤ ਭੱਜ ਜਾਂਦੀ ਨੇ। ਖਾਸ ਕਰਕੇ ਜਦੋਂ ਸਾਡੇ ਵਰਗਾ ਕੋਈ ਪਿੰਡ ਤੋਂ ਆਵੇ ਤਾਂ ਟ੍ਰੈਫਿਕ ਦੇਖ ਕੇ ਹੀ ਕਹਿੰਦੇ ਨੇ ਕਿ ਡੋਰ ਭੌਰ ਘੁੰਮ ਜਾਂਦੇ ਨੇ। ਸੋ ਚਲੋ ਅੱਗੇ ਵਧਾਉਂਦੇ ਹਾਂ। ਤੇ ਰਾਜਮਿੰਦਰ ਕਹਿੰਦੇ ਨੇ ਵੀਰ ਜੀ ਗੁਰਦਾਸ ਮਾਨ ਜੀ ਦਾ ਗੀਤ ਤੈਨੂੰ ਮੰਗਣਾ ਨਾ ਆਵੇ ਸੁਣਾ ਦਿਓ। ਅੱਜ ਮੇਰੇ ਨਾਲ ਜੀ ਟੈਕਨੀਕਲ ਸਪੋਰਟ ਸਰਬਜੀਤ ਹੁਣੀ ਦੇ ਰਹੇ ਨੇ ਪਟਿਆਲੇ ਤੋਂ, ਤੇ ਕਿਉਂਕਿ ਮੈਂ ਸਿਡਨੀ ਤੋਂ ਆ, ਆਫਲਾਈਨ ਸਟੂਡੀਓ ਤੋਂ ਆ, ਸੋ ਇਸ ਕਰਕੇ ਟੈਕਨੀਕਲ ਸਪੋਰਟ ਤੇ ਨੇ। ਤਾਂ ਸਰਬਜੀਤ ਜੀ ਦੇਖਿਓ, ਅਗਰ ਇਹ ਗਾਣਾ ਹੈ ਤਾਂ ਆਪਾਂ ਜ਼ਰੂਰ ਸੁਣਾਉਣਾ। ਤੇ ਇਸ ਤੋਂ ਇਲਾਵਾ ਗੌਰਵ ਸ਼ਰਮਾ ਜੀ ਵੀ ਸਾਡੇ ਨਾਲ ਜੁੜ ਗਏ ਨੇ ਮਿਨੀਪੈਗ ਵਾਲੇ, ਤੇ ਰਣਜੋਤ ਸਿੰਘ ਐਡਲੇਡ ਵਾਲੇ ਵੀ ਫਤਿਹ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ। ਤੇ ਲਓ ਫਿਰ ਆਪਾਂ ਤੁਹਾਡੇ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਉਹਨਾਂ ਦਾ ਆਪਾਂ ਮੌਸਮ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅੱਜ ਛੋਟੇ ਸ਼ਹਿਰਾਂ ਦੀ ਵਾਰੀ ਨਹੀਂ ਆਉਣੀ, ਆ ਜਾਣੀ ਆ ਥੋੜੀ ਜਿਹੀ, ਸਾਰਿਆਂ ਦੀ ਨਹੀਂ ਆਉਣੀ। ਕੇਨਸ 31 ਡਿਗਰੀ ਆ, ਹੁਣ ਕਿਉਂ ਨਹੀਂ ਆਉਣੀ, ਕਿਉਂਕਿ ਮੈਂ ਆਪ ਵੱਡੇ ਸ਼ਹਿਰ 'ਚ ਬੈਠਾ, ਮੈਨੂੰ ਛੋਟੇ ਦਿਸਦੇ ਹੀ ਨਹੀਂ। ਚਲੋ ਫਿਰ ਬ੍ਰਿਸਬੇਨ ਅੱਜ 23 ਡਿਗਰੀ ਆ, ਬੱਦਲਵਾਈ ਰਹੇਗੀ, ਕੌਫਸਾਰ ਪਰ ਵੀ ਮੈਨੂੰ ਲੱਗਦਾ ਬੱਦਲਵਾਈ ਆ, ਪਰ ਸਿਡਨੀ ਅੱਜ 23 ਡਿਗਰੀ, ਹੁਣੇ ਸ਼ਾਵਰ ਸ਼ੁਰੂ ਹੋਏ ਨੇ ਇੱਥੇ, ਸ਼ਰਾਟੇ ਪੈਣੇ। ਤੇ ਕੈਨਬਰਾ ਦੇ ਵਿੱਚ ਵੀ ਇੱਦਾਂ ਹੀ ਰਹੇਗਾ, 20 ਡਿਗਰੀ, ਥੋੜਾ ਠੰਡਾ। ਮੈਲਬਨ ਦੇ ਵਿੱਚ ਮੌਸਮ ਜਿਹੜਾ ਤੱਤਾ ਰਹੂਗਾ, 27 ਡਿਗਰੀ ਤੱਕ ਪਹੁੰਚੇਗਾ, ਬੱਦਲਵਾਈ ਵੀ ਹੋ ਸਕਦੀ ਹੈ। ਔਰ ਐਡਲੇਡ ਦੇ ਵਿੱਚ ਹਲਕੀ ਬੱਦਲਵਾਈ ਹੋ ਸਕਦੀ ਹੈ, ਤਿੱਤਰ ਫੁੱਲੀ ਬੱਦਲ, 25 ਡਿਗਰੀ, ਥੋੜਾ ਗਰਮ ਮੌਸਮ ਜਾਏਗਾ। ਪਰਥ ਦੇ ਵਿੱਚ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ ਦੁਪਹਿਰ ਤੋਂ ਬਾਅਦ, ਤੇ 24 ਡਿਗਰੀ ਤੱਕ ਜਾਏ ਡਾਰਵਿਨ। ਗਰਜ ਨਾਲ ਛਿੱਟਾਂ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਇੱਕੋ ਹੀ ਮੌਸਮ ਰਹਿਣਾ ਹੁਣ, ਤੇ 34 ਡਿਗਰੀ ਤਾਪਮਾਨ ਉੱਥੇ ਰਹੇਗਾ। ਤੇ ਵੈਸੇ ਡਾਰਵਿਨ ਵਾਲਿਆਂ ਨੂੰ ਅਸੀਂ ਦੱਸ ਦਈਏ ਕਿ ਤੁਹਾਡਾ ਤਾਂ ਪਤਾ ਹੀ ਆ ਸਾਰੀ ਦੁਨੀਆਂ ਨੂੰ ਮੌਸਮ ਦਾ, ਸਿਰਫ ਤੁਹਾਡੀ ਹਾਜ਼ਰੀ ਕਰਕੇ ਹੀ ਭਈ ਤੁਸੀਂ ਕਿਤੇ ਗੁੱਸਾ ਨਾ ਕਰ ਲਓ, ਤਾਂ ਤੁਹਾਡਾ ਮੌਸਮ ਦੱਸੀਦਾ। ਵੈਸੇ ਸਾਨੂੰ ਪਤਾ ਹੀ ਹੁੰਦਾ ਦੋ ਹੀ ਮੌਸਮ ਆ ਉੱਥੇ, ਜਾਂ ਗਿੱਲਾ ਜਾਂ ਸੁੱਕਾ, ਗਰਮੀ ਸਰਦੀ ਦਾ ਸਵਾਲ ਹੀ ਨੀ ਪੈਦਾ ਹੁੰਦਾ। ਸੋ ਡਾਰਵਿਨ ਵਾਲਿਆਂ ਦਾ ਵੀ ਸਵਾਗਤ ਕੀਤਾ ਜੀ ਅਸੀਂ, ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਪ੍ਰੋਗਰਾਮ ਜਿਹੜਾ ਅੱਗੇ ਤੋਰਨਾ ਹੈ, ਤੇ ਅੱਜ ਮੇਰੇ ਨਾਲ ਜੁੜਨਾ ਅਮਰੀਕ ਸਿੰਘ ਫਲੋਰਾ ਨੇ, ਥੋੜੀ ਦੇਰ ਬਾਅਦ ਗੀਤ ਵੀ ਸੁਣਨੇ ਆ, ਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਝ ਆਇਆ ਇਸ ਹਫ਼ਤੇ, ਜਿਹੜਾ ਰਿਜ਼ਲਟ ਆਇਆ ਯੈਸ ਨੋ ਵੋਟ ਦਾ, ਉਹਦੀ ਵੀ ਆਪਾਂ ਗੱਲ ਕਰਨੀ ਹੈ ਕਿ ਉਹਦੇ ਕੀ ਫਾਇਦੇ ਕੀ ਨੁਕਸਾਨ ਹੋਣੇ ਆ। ਤੇ ਨੁਕਸਾਨਾਂ ਦਾ ਤੁਸੀਂ ਦੇਖ ਲਿਆ ਹੋਣਾ ਸ਼ੁਰੂ ਦੇ ਵਿੱਚ ਕਿ ਜਿੱਤ ਦੀ ਖੁਸ਼ੀ ਦੇ ਵਿੱਚ ਹਾਈਡ ਪਾਰਕ ਸਿਡਨੀ, ਜਿਹੜਾ ਕਿ ਸੈਂਟਰ ਦੇ ਵਿੱਚ ਹਾਈਡ ਪਾਰਕ ਬੜਾ ਮਸ਼ਹੂਰ ਪਾਰਕ ਹੈ, ਉੱਥੇ ਜੀ ਫਿਰ ਨੰਗਾ ਨਾਚ ਹੋਇਆ ਉਦਣ, ਜਿਹੜੇ ਸਾਰੇ ਜਿੱਤੂ ਪਾਰਟੀ ਸੀ ਉਹਨਾਂ ਨੇ ਉੱਥੇ ਕਹਿੰਦੇ ਸਟ੍ਰਿਪ ਪਾਰਟੀ ਕੀਤੀ। ਸਾਰਿਆਂ ਨੂੰ ਪਤਾ ਹੀ ਹੈ, ਸਾਰੇ ਅਡਲਟ ਹੀ ਹੈ ਪ੍ਰੋਗਰਾਮ ਸੁਣ ਰਹੇ, ਕਿ ਨੰਗੇ ਹੋ ਕੇ ਨੱਚੇ ਫਿਰ, ਪੰਜਾਬੀ ਚ ਇੱਦਾਂ ਕਹਿ ਦਿੰਦੇ ਹਾਂ। ਸੋ ਬੜੀ ਖੁਸ਼ੀ ਮਨਾਈ ਜੀ ਉਹਨਾਂ ਨੇ, ਕਹਿੰਦੇ ਵੀ ਹੁਣ ਆਪਾਂ ਵਿਆਹ ਕਰਾ ਸਕਦੇ, ਹੁਣ ਨੰਗੇ ਹੋ ਕੇ ਨੱਚੀਏ। ਮਤਲਬ ਇਹ ਤੋਂ ਵੱਡਾ ਕਲਯੁਗ ਹੋਰ ਕਿੱਥੇ ਆ ਸਕਦਾ, ਐਡਾ ਸੋਹਣਾ ਦੇਸ਼, ਐਡਾ ਸੋਹਣੀ ਤਰੱਕੀ, ਤੇ ਸੋਚ ਕਿੱਧਰ ਨੂੰ ਜਾ ਰਹੀ ਆ। ਇਹ ਤਾਂ ਹੁਣ ਮੈਨੂੰ ਲੱਗਦਾ ਕਲਕੀ ਅਵਤਾਰ ਫਿਰ ਆਸਟ੍ਰੇਲੀਆ ਚ ਉੱਠੂਗਾ ਕਿਤੇ। ਚਲੋ ਕੋਈ ਨੀ, ਪ੍ਰੋਗਰਾਮ ਅੱਗੇ ਚਲਾਉਂਦੇ ਆ ਆਪਾਂ, ਕਲਕੀ ਅਵਤਾਰ ਨੇ ਜਦੋਂ ਆਊਗਾ ਆਊਗਾ। ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਗਾਣਾ ਆ ਅੱਜ ਉਹ ਸੁਣਾਉਂਦੇ ਆ, ਮੈਨੂੰ ਲੱਗਦਾ ਇਹਨਾਂ ਨੂੰ ਇਹ ਗਾਣਾ ਗਾਣਾ ਚਾਹੀਦਾ, ਅੱਜ ਮੇਰੇ ਯਾਰ ਕੀ ਸ਼ਾਦੀ ਹੈ। ਇੱਕ ਗੀਤ ਮੈਂ ਸਰਬਜੀਤ ਹੋਣਾ ਨੂੰ ਕਿਹਾ ਸੀ, ਸ਼ਾਇਦ ਉਹਨਾਂ ਨੇ ਕੱਢ ਲਿਆ ਗੀਤ ਫਿਰ, ਫਿਲਮ ਸੁਹਾਗ ਸੀਗੀ ਮੇਰਾ ਖਿਆਲ, ਤੇ ਉਹਦੇ ਵਿੱਚੋਂ ਇਹ ਗੀਤ ਸੀਗਾ ਕਿ ਉਹ ਕਹਿੰਦਾ ਵੀ ਮੇਰੇ ਅੱਜ ਯਾਰ ਦੀ ਸ਼ਾਦੀ ਹੈ, ਦੋਸਤ ਦੀ ਸ਼ਾਦੀ ਹੈ। ਤੇ ਹੁਣ ਇਹ ਤਾਂ ਪਤਾ ਹੀ ਹੈ ਵੀ ਜਦੋਂ ਸ਼ਾਦੀ ਹੋਣੀ ਹੈ ਤਾਂ ਉਹ ਕਿਸੇ ਔਰਤ ਨਾਲ ਹੋਣੀ ਹੈ, ਕੁੜੀ ਨਾਲ ਹੋਣੀ ਹੈ, ਪਰ ਅੱਜ ਇਹ ਗੀਤ ਤੋਂ ਏਦਾਂ ਲੱਗਦਾ ਵੀ ਉਹ ਯਾਰ ਦੀ ਯਾਰ ਨਾਲ ਸ਼ਾਦੀ ਹੈ, ਪਤਾ ਨੀ ਉਹਦੇ ਨਾਲ ਸ਼ਾਦੀ ਹੈ। ਉਹ ਆਪਾਂ ਗੀਤ ਲਾਉਂਦੇ ਹਾਂ ਤੇ ਦੇਖਿਓ ਜਰਾ ਇਸ ਜੈਸ ਨੂੰ ਐਂਗਲ ਤੋਂ ਇਹ ਗੀਤ ਕਿੰਨਾ ਕੁ ਧੁੱਕਦਾ ਇਹਦੇ ਤੇ, ਨਾਲੇ ਗੀਤ ਸੁਣ ਲੈਂਦੇ, ਨਾਲੇ ਥੋੜੀ ਖਤਰ ਦਾ ਖੁਲਾਸਾ ਹੋ ਜਾਊਗਾ। ਉਸ ਤੋਂ ਬਾਅਦ ਫਿਰ ਆਪਾਂ ਅਮਰੀਕ ਸਿੰਘ ਹਲੋਰਾ ਨੂੰ ਆਵਾਜ਼ ਮਾਰਦੇ ਹਾਂ, ਜੁੜੇ ਰਹੋ ਹਰ ਮਲੇ ਜੀ ਨਾਲ।
ਅਮੀਰ ਸੇ ਹੋਤੀ ਹੈ ਗਰੀਬ ਸੇ ਹੋਤੀ ਹੈ ਦੂਰ ਸੇ ਹੋਤੀ ਹੈ ਗਰੀਬ ਸੇ ਹੋਤੀ ਹੈ ਮਗਰ ਜਹਾਂ ਵੀ ਹੋਤੀ ਹੈ ਏ ਮੇਰੇ ਦੋਸਤ ਸ਼ਾਦੀਆਂ ਤੋ ਨਸੀਬ ਸੇ ਹੋਤੀ ਹੈ ਆਜ ਮੇਰੇ ਯਾਰ ਕੀ ਸ਼ਾਦੀ ਹੈ ਆਜ ਮੇਰੇ ਯਾਰ ਕੀ ਸ਼ਾਦੀ ਹੈ ਯਾਰ ਕੀ ਸ਼ਾਦੀ ਹੈ ਮੇਰੇ ਦਿਲਦਾਰ ਕੀ ਸ਼ਾਦੀ ਹੈ ਆਜ ਮੇਰੇ ਯਾਰ ਕੀ ਸ਼ਾਦੀ ਹੈ ਆਜ ਮੇਰੇ ਯਾਰ ਕੀ ਸ਼ਾਦੀ ਹੈ ਲਗਤਾ ਹੈ ਜੈਸੇ ਸਾਰੇ ਸੰਸਾਰ ਕੀ ਸ਼ਾਦੀ ਹੈ
ਆਜ ਮੇਰੇ ਯਾਰ ਕੀ ਸ਼ਾਦੀ ਹੈ ਆਜ ਮੇਰੇ ਯਾਰ ਕੀ ਸ਼ਾਦੀ ਹੈ
ਵਕਤ ਹੈ ਖੂਬਸੂਰਤ ਬੜਾ ਸ਼ੁਭ ਲਗਨ ਮਹੂਰਤ ਦੇਖੋ ਕਿਆ ਖੂਬ ਜਚੀ ਹੈ ਦੂਲੇ ਕੀ ਭੋਲੀ ਸੂਰਤ
ਦੂਲੇ ਕੀ ਭੋਲੀ ਸੂਰਤ
ਖੁਸ਼ੀ ਸੇ ਝੂਮੇ ਹੈ ਮਨ ਮਿਲਾ ਸਜਨੀ ਕੋ ਸਾਜਨ ਕੈਸੇ ਸੰਜੋਗ ਮਿਲੇ ਹੈ ਚੋਲੀ ਸੇ ਬੰਧ ਗਿਆ ਦਾਮਨ
ਚੋਲੀ ਸੇ ਬੰਧ ਗਿਆ ਦਾਮਨ
ਮਾਸੂਮ ਕਲੀ से मेरे गुलजार की शादी है,
आज मेरे यार की शादी है, आज मेरे यार की शादी है।
ओ सुन मेरे दिल जानी, तेरी की ये जवानी शुरू अब होने लगी है, नई तेरी जन
नई तेरी जिंदगानी
की क्यों आए, आज तू हम नचाए, वक्त वो वाला हो लनी दिन जाए,
दुल्हनिया तुझे नचाए,
सपनों के सोला सिंगार की शादी है,
आज मेरे यार की शादी है, आज मेरे यार की शादी है।
तोड़ तोड़ लूं तेरे सिर को सजाऊं, फूल राहों में बिछाऊंगा मैं प्यार के, तारे तोड़ तोड़ लाऊं तेरे सिर को सजाऊं, फूल राहों में बिछाऊंगा मैं प्यार के,
फूल राहों में बिछाऊंगा मैं प्यार के,
आज लूंगा मैं बलाएं दूंगा दिल से दुआएं, डाल गल में ये बाहें अब यार के,
डाल गल में ये बाहें अब यार के,
चमन से देखो आज बहार की शादी है,
आज मेरा शादी है, आज मेरे यार की शादी है,
यार की शादी है, मेरे दिलदार की शादी है,
आज मेरे यार की शादी है, आज मेरे यार की शादी है,
लगता है जैसे सारे संसार की शादी है,
आज मेरे यार की शादी है, आज मेरे यार की शादी है, आज मेरे यार की शादी है, आज मेरे यार की शादी है, आज मेरे यार की शादी है, आज मेरे यार की शादी है,
जी आज मेरे यार की शादी है। एक गीत सुन रहे थी, बाकी इदा लगता है आस्ट्रेलिया तो जी रेफरेंडम जा कह लो कि वोट तो बाद सर्वे तो बाद के सारे संसार की शादी लग रही थी, तो इस दे उत्ते जिहड़ा कानूनी जिहड़ी फेरबदल करनी है कानून दे विच कॉन्स्टिट्यूशन दे विच, विआह दे अक्खर नूं लै के मैरिज दे टर्म नूं लै के उस दे लई काम कहिंदे शुरू हो चुका है, पर इस बारे थोड़ा खुलासा करांगे। अमरीक सिंह फलोरा नूं आ जाण दिओ, चंद मिंटां दे विच साडे नाल जुड़ रहे ने, तो देखांगे कि किस तरह ये चलता है, आने वाले टाइम दे विच कड़िया समस्यावां खत्म होने वाली ने, ते कड़िया होर शुरू होने वाली ने, इत्थे काम नहीं मुकना, ये थोड़े कई साल जिहड़े ने चार पांच साल हजे ये काम मगना है। ते उस तो बाद भी आप थोड़े पंजाब दी खबरां वल नूं जाइए, ते अतवाद वर्गे अपराधां नाल निजिठण लई पंजाब सरकार दी पहलकदमी, एस ओ जी दा होवेगा गठन। एस ओ जी की है जी, कहिंदे कि अतवादी हमलिया तो बाद महसूस हो रही सी लोड़, इस विशेष ग्रुप नूं विश्व पद्धरी सिखलाई दिती जाएगी, यानी कि मैनूं लगदा है कि स्पैशल ऑपरेशन ग्रुप है इसका नाम, और विधानसभा की सर्दरुत जिहड़ी इजलास 27 तो शुरू हो चुका है, ते कारसूची ते होवेगी केंद्र सरकार दे नाल गल, इह सरकार दीआं खबरां ने। और उधर भारत जिहड़ा कहिंदे मूडीज जिहड़ा कि रेटिंग एजेंसी है दुनिया दी, उसने भारत दी जिहड़ी क्रेडिट रेटिंग है उह 3 to 2 कर दित्ती, यानी कि वधिया कर दित्ती है। हांजी, सो इस करके कर्जा चुकना हुण थोड़ा सस्ता हो गया भारत दे लई, ते वधिया हो गया, पर जे देखा जावे कर्जा तां कर्जा ही हुंदा है, इस नूं कदे भी जिंदगी दे विच जां दुनिया दे विच चंगा नहीं मन्निया गया, खास करके साडे सभ्याचार दे विच कहिंदे वी कर्जा नहीं बंदे सिर होना चाहीदा, कर्जा मुक्त होना चाहीदा, इस करके कोई उहदे नाल कोई दुहारी नहीं लगदी, बंदा रिलैक्स रहिंदा है। वैसे मैं भी कोशिश कर रहा पिछले 15-20 साल तों, पर मैनूं हजे तक सफलता नहीं मिली, ਉਦਾਂ ਮੇਰਾ ਟੀਚਾ ਇਹੀ ਹੈ ਕਿ ਇੱਕ ਟਾਈਮ ਮਤਲਬ ਮੈਂ ਵੀ ਕਰਜ਼ਾ ਮੁਕਤ ਹੋਣਾ ਚਾਹਾਂਗਾ। ਸਾਰੇ ਹੋਣਾ ਚਾਹੂੰਗੇ, ਸਾਰੇ ਕੋਈ ਵੀ ਨਹੀਂ ਚਾਹੁੰਦਾ, ਪਰ ਕਈ ਵਾਰੀ ਕਰਜ਼ਾ ਲੈਣਾ ਵੀ ਹੈਲਥੀ ਹੁੰਦਾ ਕਹਿੰਦੇ। ਤੇ ਅਕਸਰ ਇੱਕ ਕਹਾਵਤ ਹੈ ਕਿ ਖਾਸ ਕਰਕੇ ਜੱਟਾਂ ਵਾਸਤੇ ਕਿ ਇਹਦੇ ਸਿਰ ਕਰਜ਼ਾ ਰਹੇ ਤਾਂ ਹੀ ਠੀਕ ਰਹਿੰਦੇ, ਨਹੀਂ ਤਾਂ ਇਹ ਚੰਦ ਨੂੰ ਟੱਕ ਹੀ ਲਾ ਦਿੰਦੇ ਆ। ਤੋ ਬੋਝ ਰਹਿਣੀ, ਯਾਨੀ ਕਿ ਬੋਝ ਦਾ ਮਤਲਬ ਇਹ ਹੈ ਕਿ ਤੁਹਾਡੀ ਰਿਸਪੋਂਸੀਬਿਲਟੀ, ਜ਼ਿੰਮੇਵਾਰੀ ਰਹੇ। ਤੇ ਜਦੋਂ ਤੁਹਾਡੇ ਤੇ ਕਰਜ਼ਾ ਤੋਂ ਲੋਨ ਲੈਂਦੇ ਹੋ, ਤੁਸੀਂ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਵਾਧਾ ਕੀਤਾ ਹੁੰਦਾ। ਪਰ ਪੰਜਾਬ ਦਾ ਜਿਹੜਾ ਕਰਜ਼ਾ ਹੈ, ਜ਼ਿਆਦਾਤਰ ਜਿਹੜੇ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ, ਮੈਂ ਜ਼ਮੀਨੀ ਪੱਧਰ ਤੇ ਵੀ ਗੱਲਬਾਤ ਮੇਰੀ ਹੁੰਦੀ ਰਹਿੰਦੀ ਆ ਬਹੁਤ ਸਾਰੇ ਲੋਕਾਂ ਦੇ ਨਾਲ, ਤੇ ਉਹਨਾਂ ਦੇ ਵਿੱਚ ਜਿਹੜਾ ਬਹੁਤਾਤ ਕਾਰਨ ਨੇ ਕਰਜ਼ੇ ਦੇ ਨਾਲ ਮੌਤ, ਉਹ ਬਹਾਨਾ ਲੱਗਦਾ ਕਰਜ਼ੇ ਦਾ। ਪਰ ਉਹ ਕਰਜ਼ਾ ਅਸਲ ਦੇ ਵਿੱਚ ਸਤਾ ਰਿਹਾ ਹੁੰਦਾ, ਕਿਉਂਕਿ ਕਰਜ਼ਾ ਲੈ ਕੇ ਬਹੁਤਾਤ ਜਿਹੜੇ ਨੇ ਉਹ ਨਸ਼ਿਆਂ ਵੱਲੋਂ ਵੀ ਹੁੰਦੇ ਨੇ, ਨਸ਼ੇ ਦੇ ਆਦੀ ਹੋ ਚੁੱਕੇ ਨੇ, ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਬਹੁਤ ਜ਼ਿਆਦਾ, ਜਿਹੜੇ ਕਿ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਸੰਬੰਧ ਵੀ ਜਿਹੜੇ ਨੇ ਉਹ ਕਾਰਨ ਬਣਦੇ ਨੇ। ਤੇ ਜ਼ਿਆਦਾਤਰ ਹੋਰ ਵੀ ਜਿਹੜੇ ਕਾਰਨ ਨੇ ਉਹਨਾਂ ਦੇ ਵਿੱਚ ਕਿ ਅੱਡੀਆਂ ਚੁੱਕ ਕੇ ਕਹਿੰਦੇ ਸਫਾਹਾ ਲੈਣ ਵਾਲਾ ਕੰਮ ਹੈ ਕਿ ਲੋੜੋਂ ਵੱਧ ਖਰਚ ਕਰਨੇ ਵਿਆਹਾਂ ਸ਼ਾਦੀਆਂ ਤੇ ਆਪਣੇ, ਤਾਂ ਇਹ ਵੀ ਇੱਕ ਕਾਰਨ ਹੈ। ਪਰ ਜ਼ਿਆਦਾਤਰ ਨਸ਼ੇ ਤੇ ਗੈਰ ਸਮਾਜਿਕ ਜਿਹੜੇ ਨਜਾਇਜ਼ ਸੰਬੰਧ ਹੈ ਉਹ ਕਾਰਨ ਬਣ ਰਹੇ ਨੇ। ਤੇ ਉਸ ਖੁਦਕੁਸ਼ੀਆਂ ਦੇ ਪਿੱਛੇ, ਲੜਾਈ ਕਲੇਸ਼ ਦੇ ਪਿੱਛੇ ਫਿਰ ਉਸ ਦਾ ਅਖੀਰ ਨੂੰ ਇਹੀ ਨਿਕਲਦਾ ਕਰਜ਼ੇ ਤੋਂ ਦੁਖੀ ਹੋਏ ਨੇ। ਸਾਰੇ ਇਸ ਤਰ੍ਹਾਂ ਨਹੀਂ ਹੁੰਦੇ, ਕੁਛ ਹੋ ਵੀ ਜੈਨੂਅਨ ਕੇਸ ਵੀ ਹੁੰਦੇ ਨੇ, ਪਰ ਜ਼ਿਆਦਾਤਰ ਕਰਜ਼ੇ ਕਾਰਨ ਜਿਹੜੀਆਂ ਮੌਤਾਂ ਹੈ ਉਹ ਕਰਜ਼ੇ ਕਾਰਨ ਘੱਟ ਹੁੰਦੀਆਂ ਨੇ। ਤੇ ਉਹ ਪਰ ਉਸ ਦੇ ਨਾਲ ਜਿਹੜੀਆਂ ਰਿਲੇਟਡ ਹੋਰ ਸਮੱਸਿਆਵਾਂ ਨੇ, ਪੈਸਾ ਨੇ, ਜਾਂ ਕਰਜ਼ੇ ਨੂੰ ਮੈਨੇਜ ਨਾ ਕਰਨਾ ਜਾਂ ਕੰਮ ਨਾ ਕਰਨਾ ਜਾਂ ਉਹਨੂੰ ਵਧੀਆ ਤਰੀਕੇ ਨਾਲ ਹੈਂਡਲ ਨਾ ਕਰਨਾ, ਉਹ ਵੱਡੇ ਕਾਰਨ ਬਣਦੇ ਨੇ। ਸੋ ਕਰਜ਼ਾ ਚੁੱਕਣਾ ਸੌਖਾ ਤਾਂ ਹੋ ਗਿਆ, ਪਰ ਕਿੰਨਾ ਕੁ ਚੁੱਕਣਾ ਚਾਹੀਦਾ ਇਸ ਦੇ ਬਾਰੇ ਇੱਕ ਐਜੂਕੇਸ਼ਨ ਲਹਿਰ ਦੀ ਲੋੜ ਹੈ, ਕਾਉਂਸਲਿੰਗ ਦੀ ਲੋੜ ਹੈ, ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕ ਕਰਾਉਣ ਦੀ ਲੋੜ ਹੈ ਕਿ ਕਰਜ਼ਾ ਚੁੱਕ ਕੇ ਕਰਨਾ ਕੀ ਹੈ। ਔਰ ਉਸ ਤੋਂ ਬਾਅਦ ਇੱਕ ਹੋਰ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ, ਰਫੇਲ ਸੌਦਾ, ਕਾਂਗਰਸ ਦੇ ਦੋਸ਼ਾਂ ਦਾ ਸਰਕਾਰ ਵੱਲੋਂ ਤਿੱਖਾ ਜਵਾਬ। ਹੁਣ ਕਹਿੰਦੇ ਜਿਹੜਾ ਰਫੇਲ ਜਹਾਜ਼, ਜਿਹੜੇ ਲਾਕੂ ਜਹਾਜ਼ ਫਰਾਂਸ ਤੋਂ ਲੈਣੇ ਸੀ, ਤੁਹਾਨੂੰ ਯਾਦ ਹੋਊਗਾ ਕਿ ਚੰਡੀਗੜ੍ਹ ਆਏ ਸੀ ਪਿੱਛੇ ਜੇ ਕੁਛ ਸਾਲ ਪਹਿਲਾਂ, ਜਿਹੜੇ ਫਰਾਂਸ ਦੇ ਪ੍ਰੈਜੀਡੈਂਟ ਨੇ, ਤੇ ਉਹਨਾਂ ਨਾਲ ਸੌਦਾ ਹੋਇਆ ਸੀਗਾ ਬੀਜੇਪੀ ਦਾ, ਮੋਦੀ ਹੋਣਾ ਦਾ, ਕਿ ਜਹਾਜ਼ ਲੈਣੇ ਨੇ ਰਫੇਲ। ਔਰ ਇਸ ਦੇ ਸੰਬੰਧ ਵਿੱਚ ਖਬਰ ਇਹ ਆ ਰਹੀ ਹੈ ਕਿ ਬੋਫੋਰਸ ਸੌਦੇ ਦਾ ਜਿਹੜਾ ਘਬਲਾ ਸੀ 64 ਕਰੋੜ ਦਾ, ਉਹ ਤਾਂ ਕੁਛ ਵੀ ਨਹੀਂ ਹੈ, ਇੱਥੇ 1000 ਕਰੋੜ ਦਾ ਘਬਲਾ ਜਿਹੜਾ ਆ ਉਹ ਓਪੋਜੀਸ਼ਨ ਵੱਲੋਂ ਸਾਹਮਣੇ ਲਿਆਂਦਾ ਜਾ ਰਿਹਾ। ਤਾਂ ਇਸਦਾ ਹੁਣ ਜਿਹੜੀ ਪ੍ਰਤੀਕਿਰਿਆ ਉਹ ਵੀ ਦੇ ਰਹੇ ਨੇ, ਆ ਰਹੇ ਨੇ, ਇਹਦੀ ਡਿਟੇਲ ਚ ਆਪਾਂ ਕੱਲ ਨੂੰ ਗੱਲ ਕਰਾਂਗੇ। ਤਾਂ ਹੁਣ ਯੂਪੀਏ ਦੀ ਸਰਕਾਰ ਜਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਬਹੁਤ ਘਪਲੇ ਹੋਏ 2G 4G 5G ਵਟ ਐਵਰ, ਤੇ ਉਸ ਨੂੰ ਬੜਾ ਮਤਲਬ ਦੱਸਿਆ ਜਾਂਦਾ ਹੈ ਕਿ ਆਹ ਦੇਖੋ ਜੀ ਮਨਮੋਹਨ ਸਿੰਘ ਕਰਪਟ ਸੀਗਾ, ਉਹਦੀ ਬਾਜ਼ਾਰ ਦੇ ਵਿੱਚ ਆਹ ਕੁਛ ਹੋਇਆ। ਤੇ ਹੁਣ ਵੀ ਕੋਈ ਘਟੇ ਨਹੀਂ ਹੈਗੇ, ਤੇ ਜਿਹੜੇ ਦੱਸ ਰਹੇ ਨੇ ਉਹ ਵੀ ਉਦੋਂ ਵੀ ਇੱਦਾਂ ਹੁੰਦੇ ਸੀ। ਸੋ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ, ਉਹਨਾਂ ਨੂੰ ਰੋਕਣ ਦੇ ਕਰਕੇ ਸਰਕਾਰ ਇੰਨੀ ਬਦਨਾਮ ਹੋ ਚੁੱਕੀ ਸੀ, ਤਾਂ ਮੋਦੀ ਸਾਹਿਬ ਨੂੰ ਮੌਕਾ ਦਿੱਤਾ ਬੀਜੇਪੀ ਨੂੰ। ਪਰ ਜੇ ਫਿਰ ਇੱਦਾਂ ਚੱਲਣਾ ਆ ਤੇ ਫਿਰ ਫਾਇਦਾ ਕੀ ਹੋਇਆ, ਫਰਕ ਕੀ ਹੋਇਆ, ਤੇ ਕਿੰਨੇ ਗਲਤ ਫੈਸਲੇ ਵੀ ਹੋਏ ਨੇ। ਚਲੋ ਇਸ ਤੋਂ ਬਾਅਦ ਹੁਣ ਆਪਾਂ ਇੱਕ ਦੋ ਸੁਨੇਹੇ ਲੈਣੇ ਨੇ ਜਿਹੜੇ ਸਾਡੇ ਸੱਜਣਾ ਮਿੱਤਰਾਂ ਦੇ ਆਏ ਨੇ, ਤੇ ਮਨੀ ਸਲੈਂਪਰਾ ਜੀ ਵੀ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਨੇ ਕਿ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਨੇ ਸਾਡੇ ਵੀਰ ਅਵਤਾਰ ਭੁੱਲਰ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ, ਮੁਬਾਰਕਾਂ ਭੁੱਲਰ ਫੈਮਿਲੀ ਨੂੰ ਤੇ ਵੈਲਕਮ ਗੁਰਸ਼ਰਨ ਸਿੰਘ ਭੁੱਲਰ, ਵਾਹਿਗੁਰੂ ਜੀ ਬਲੈਸ। ਬਿਲਕੁਲ ਜੀ, ਸਾਡੇ ਹਾਰਮਨ ਰੇਡੀਓ ਦੇ ਅਦਾਰੇ ਵੱਲੋਂ ਸਾਰੇ ਸਰੋਤਿਆਂ ਵੱਲੋਂ ਅਵਤਾਰ ਭੁੱਲਰ ਨੂੰ, ਉਹਨਾਂ ਦੇ ਪਰਿਵਾਰ ਨੂੰ ਬੇਟੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਗੁਰਸ਼ਰਨ ਭੁੱਲਰ ਦੁਨੀਆ ਦੇ ਵਿੱਚ ਆਇਆ ਤੇ ਆਪਣੀ ਦੇਸ਼ ਕੌਮ ਦਾ ਨਾਂ ਉੱਚਾ ਕਰੇ, ਤੰਦਰੁਸਤੀ ਪਰਮਾਤਮਾ ਉਸਨੂੰ ਬਖਸ਼ੇ ਜੀ। ਤੇ ਗੌਰਵ ਸ਼ਰਮਾ ਕਹਿ ਰਹੇ ਨੇ, ਭਾਜੀ ਅੱਜ ਰਸੋਈ ਵਿੱਚ ਕੰਮ ਕਰਕੇ ਬਸ ਹੋਈ ਪਈ ਹੈ, ਗਾਣਾ ਸੁਣਾ ਦੇ ਵਿਰਾਸਤ ਫਿਲਮ ਦਾ, ਹਰ ਆਦਮੀ ਕੋ ਬੀਵੀ ਕਾ ਗੁਲਾਮ ਹੋਣਾ ਚਾਹੀਏ। ਦੇਖੋ ਗੱਲ ਇਹ ਹੈ, ਆਸਟ੍ਰੇਲੀਆ ਚ ਕਹਿੰਦੇ ਜਰੂਰੀ ਨੀ ਬੀਵੀ ਦਾ ਗੁਲਾਮ ਹੋਣਾ, ਕਿਉਂਕਿ ਬੰਦੇ ਦਾ ਵੀ ਗੁਲਾਮ ਹੋ ਸਕਦੇ ਆ, ਬੀਵੀ ਬੀਵੀ ਕਾ ਵੀ ਗੁਲਾਮ ਹੋ ਸਕਦੀ ਹੈ। ਕੰਬੀਨੇਸ਼ਨ ਦੇਖੋ ਹੁਣ ਕਿੰਨੇ ਖਤਰਨਾਕ ਬਣ ਗਏ ਨੇ। ਅੱਗੇ ਹੁੰਦਾ ਸੀ ਦੁਲਹਾ ਦੁਲਹਨ, ਹੁਣ ਦੁਲਹਾ ਤੇ ਦੁਲਹਾ ਵੀ ਹੋ ਸਕਦਾ, ਹੁਣ ਦੁਲਹਨ ਤੇ ਦੁਲਹਨ ਵੀ ਹੋ ਸਕਦੀ ਹੈ, ਦੁਲਹਨ ਕਾ ਵਿਆਹ ਦੁਲਹਨ ਤੇ ਵੀ ਹੋ ਸਕਦਾ ਹੈ। ਸੋ ਦੇਖੋ ਤਾਂ ਸਹੀ ਦੁਨੀਆਂ ਜਾਂਦੀ ਕਿੱਧਰ ਨੂੰ। ਹੁਣ ਇਹ ਜਿਹੜੇ ਸਾਰੇ ਕਹਾਵਤਾਂ ਨੇ ਇਹ ਬਦਲਣਾ ਚਾਹੀਦਾ, ਹਰ ਆਦਮੀ ਕੋ ਬੀਵੀ ਕਾ ਗੁਲਾਮ ਹੋਣਾ ਚਾਹੀਏ। ਇਹ ਏਦਾਂ ਵੀ ਹੋ ਸਕਦਾ ਹਰ ਆਦਮੀ ਕੋ ਆਦਮੀ ਕਾ ਗੁਲਾਮ ਹੋਣਾ ਚਾਹੀਏ। ਸੋ ਉਧਰ ਨਾਲੇ ਉਹਨਾਂ ਨੇ ਸ਼ੇਰ ਦੀ ਫੋਟੋ ਭੇਜੀ, ਤੇ ਸ਼ੇਰ ਕੁੰਜੇ ਲੱਗ ਕੇ ਖੜਾ ਤੇ ਸ਼ੇਰ ਨੂੰ ਦਹਾੜ ਰਹੀ ਆ। ਤੇ ਬਾਕੀ ਕਾ ਇੱਕ ਚੁਟਕਲਾ ਕੱਲ ਮੈਨੂੰ ਮੇਰੇ ਦੋਸਤ ਨੇ ਭੇਜਿਆ ਸੀ, ਤੇ ਉਹ ਕਹਿੰਦਾ ਇੱਕ ਵਾਈਫ ਆਪਣੇ ਹਸਬੈਂਡ ਨੂੰ ਆਵਾਜ਼ ਮਾਰ ਕੇ ਪੁੱਛਦੀ ਹੈ, ਵਾਟ ਆਰ ਯੂ ਡੂਇੰਗ? ਉਹ ਕਹਿੰਦਾ ਨਥਿੰਗ, ਕੁਛ ਵੀ ਨੀ। ਉਹ ਮੁਰੇ ਉਹਨੂੰ ਮਤਲਬ ਤੀਰ ਮਾਰਦੀ ਹੈ, ਕਹਿੰਦੀ ਆ ਕੰਮ ਕੱਲ ਦਾ ਚੱਲਦਾ ਤੇਰਾ ਨਥਿੰਗ ਵਾਲਾ? ਤੇ ਉਹ ਕਹਿੰਦਾ ਹਾਂ, ਕਹਿੰਦਾ ਕੱਲ ਰਹਿ ਗਿਆ ਸੀ, ਮੁੱਕਿਆ ਨੀ ਸੀ, ਕਰਕੇ ਅੱਜ ਵੀ ਮੈਂ ਤੈਨੂੰ ਫਿਨਿਸ਼ ਕਰ ਰਿਹਾ। ਸੋ ਇਹੋ ਜਿਹੇ ਚੁਟਕਲੇ ਜਿਹੜੇ ਹਸਬੈਂਡ ਵਾਈਫ ਤੇ ਬਣੇ ਹੋਏ ਨੇ। ਤੇ ਨਪਿੰਦਰ ਸਿੰਘ ਰਹਿਲ ਜੁੜੇ ਨੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਕਹਿੰਦੇ ਰੇਡੀਓ ਦਾ ਆਨੰਦ ਮਾਣ ਰਹੇ, ਨਾਲ ਕੰਮ ਕਰ ਰਹੇ ਹਾਂ, ਵਾਹਿਗੁਰੂ ਸਭ ਦਾ ਭਲਾ ਕਰੇ, ਬਹੁਤ ਵਧੀਆ ਜੀ, ਖੁਸ਼ੀ ਦੀ ਗੱਲ ਹੈ। ਤੇ ਲਓ ਜੀ ਫਿਰ ਤੁਹਾਨੂੰ ਹੁਣ ਗੁਰਦਾਸ ਮਾਨ ਦਾ ਗੀਤ ਸੁਣਾਉਣੇ, ਸਰਵੀ ਤੇ ਉਹਨਾਂ ਨੇ ਕੱਢ ਦਿੱਤਾ, ਤੇ ਉਹ ਬਾਅਦ ਆਪਾਂ ਥੋੜੀ ਦੇਰ ਵਾਸਤੇ ਅਮਰੀਕ ਸਿੰਘ ਫਲੋਰਾ ਉਹਨਾਂ ਨੂੰ ਆਵਾਜ਼ ਮਾਰਾਂਗੇ, ਸੁਣਦੇ ਰਹੋ ਹਰ ਮਿਲੇ ਜੀ।
ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ। ਕਦੇ ਗੁਰੂਆਂ ਦੇ ਕਦੇ ਪੀਰਾਂ ਦੇ ਕਦੇ ਸਿੱਧਾਂ ਦੇ ਕਦੇ ਨਾਥਾਂ ਦੇ ਕਦੇ ਜੱਤੀਆਂ ਦੇ ਕਦੇ ਸਤੀਆਂ ਦੇ ਕਦੇ ਕੀਤੇ ਦਾਣਿਆਂ ਨਾਥਾਂ ਦੇ ਇੱਕ ਥਾਂ ਤੇਰਾ ਯਕੀਨ ਨਾ ਬਣਿਆ ਨਾ ਉੱਥੇ ਨਾ ਇੱਥੇ ਫਿਰ ਕਹਿੰਦਾ ਮੈਨੂੰ ਕੁਛ ਨੀ ਮਿਲਿਆ ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ ਮੱਥਾ ਟੇਕਦਾ ਕੇ ਰੱਬ ਤੇ ਅਹਿਸਾਨ ਕਰਦੇ ਮੱਥਾ ਟੇਕਦਾ ਕੇ ਰੱਬ ਤੇ ਕਰਦੇ ਸਾਰੀ ਦੁਨੀਆਂ ਦੇ ਦਾਨੀ ਨੂੰ ਕੀ ਦਾਨ ਕਰਦੇ ਸਾਰੀ ਦੁਨੀਆਂ ਦੇ ਦਾਨੀ ਨੂੰ ਕੀ ਦਾਨ ਕਰਦੇ ਨਾ ਸਲੀਕਾ ਨਾ ਕੋਈ ਕਹਿੰਦਾ ਦਾ ਦੇਣ ਦਾ ਕੀ ਫਾਇਦਾ ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ ਜੇ ਹੰਕਾਰ ਹੋਇਆ ਪੈਦਾ ਸਖੀ ਵੀ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਜਿੱਥੇ ਮਿਹਨਤਾਂ ਨੇ ਰਹਿਮਤਾਂ ਦੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ ਜਿੱਥੇ ਮਿਹਨਤਾਂ ਨੇ ਰਹਿਮਤਾਂ ਦੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ ਬੜੇ ਸਤਿਸ਼ੀ ਬੁਲਾਏ ਰਾਹੂ ਕੇ ਤੂੰ ਵੀ ਦਿਖਾਏ ਬੜੇ ਜੋਤਸ਼ੀ ਬੁਲਾਏ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਕਿੱਦਾਂ ਕਰੇਗਾ ਤਰੱਕੀ ਤੈਨੂੰ ਰੋਗ ਲੱਗੇ ਛੱਤੀ ਉੱਤੋਂ ਨਸ਼ਿਆਂ ਦੀ ਫੱਕੀ ਤੇ ਸਰੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਬਣਿਆ ਨਿਸ਼ਾਨ ਕੀ ਨਿਸ਼ਾਨੇ ਤੋਂ ਬਿਨਾਂ
तेरे बनिया निशान की निशाने तो बिना गल सुन ले जवाना चक्की फिर कमाना अख नीच के निशाना तैनू पिंजना ना आवे तैनू पिंजना ना आवे दस्तीर की करे तैनू मंगना ना आवे गुरु पीर की करे तैनू मंगना ना आवे गुरु पीर की करे
बीज कितों झट मर जाने मन कट दिल चो फतूरा दिल चो फतूरा बीज चक्करा दे बीज कितों पालता कतूरा झट मर जाने मन कट दिल चो फतूरा दिल चो फतूरा
केड़े थमदे सहारे खड़े रहन के चुपारे केड़े थमदे सहारे खड़े रहन के चुपारे जीदे पाले हुण माड़े ते शकीर
की करे
तैनू मंगना न आवे तैनू मंगना न आवे गुरु पीर की करे चिट्टा मर्दी खिलाड़ी गुरु बिना है अनाड़ी चिट्टा मर्दी खिलाड़ी गुरु बिना है अनाड़ी जीदी शुरुआत माड़ी ते अखीर की करे मत्था टेकना न आवे ते फकीर की करे मत्था टेकना न आवे ते फकीर की करे
ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤਾਂ ਫਕੀਰ ਕੀ ਕਰੇ ਕਹਿੰਦਾ ਜੇ ਬਾਲੇ ਹੀ ਹੋਣ ਮਾੜੇ ਤਾਂ ਸ਼ਤੀਰ ਕੀ ਕਰੇ ਤੇ ਇੱਧਰ ਅਮਰੀਕ ਸਿੰਘ ਕਲੋਰਾ ਸਾਡੇ ਨਾਲ ਜੁੜ ਗਏ ਨੇ ਅਮਰੀਕ ਸਿੰਘ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ
ਗੁੱਡ ਮਾਰਨਿੰਗ ਅਮਨਦੀਪ ਤੁਹਾਨੂੰ ਗੁੱਡ ਮਾਰਨਿੰਗ ਸਿਡਨੀ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਅਸੀਂ 4-5 ਕਿਲੋਮੀਟਰ ਦੀ ਦੂਰੀ ਤੇ ਬੈਠੇ ਹੋਣੇ ਮੈਂ ਬਿਜਲੀ ਗੁਰਦੁਆਰੇ ਤੋਂ ਬੋਲ ਰਿਹਾ ਤੁਸੀਂ ਸ਼ਾਇਦ ਇਸੇ ਆਲੇ ਦੁਆਲੇ ਲੋਕੇਸ਼ਨ ਤੋਂ ਬੋਲ ਰਹੇ ਹਾਂ ਤੇ ਤੁਹਾਡਾ ਸਿਡਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਤੇ ਸਰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੈ ਹਿੰਦ ਤੇ ਜੈ ਹੋਜ ਦੀ
ਜੈ ਹੋਜ ਦੀ ਜੈ ਹੋਜ ਹੋ ਸਕਦਾ 4 ਕਿਲੋਮੀਟਰ ਕੀ ਹੋ ਸਕਦਾ ਮੈਂ ਤੁਹਾਨੂੰ ਟੇਬਲ ਦੇ ਦੂਜੇ ਪਾਸੇ ਪਕੌੜੇ ਖਾਂਦਿਆਂ ਨੂੰ ਦੇਖ ਰਿਹਾ ਹਾਂ
ਇਹ ਵੀ ਹੋ ਸਕਦਾ ਅੱਜ ਕੱਲ ਤਾਂ ਕਈ ਵਾਰੀ ਲੰਗਰ ਦੇ ਪਿੱਛੇ ਤੁਸੀਂ ਬੈਠੇ ਹੋ ਨਾ ਇੱਕ ਦੂਜੇ ਨੂੰ ਫੋਨ ਕਰਦੇ ਆ ਲੰਗਰ ਵਿੱਚ ਸਬਜ਼ੀ ਬਹੁਤ ਸਵਾਦ ਬਣੀ ਹੈ ਕਿਵੇਂ ਤੁਹਾਡਾ ਫੋਨ ਕੰਮ ਨੀ ਕਰਦਾ ਹੁੰਦਾ ਆਵਾਜ਼ ਦੂਜੇ ਕੋਲ ਚੱਲ ਜਾਂਦੀ ਆ ਮੇਰਾ ਫੋਨ ਤਾਂ ਕੰਮ ਨੀ ਕਰਦਾ ਆਵਾਜ਼ ਬੜੀ ਕਲੀਅਰ ਆ ਰਹੀ ਹੈ ਪਤਾ ਨੀ ਪਿੱਛੇ ਬੰਦਾ ਬੈਠਾ ਹੁੰਦਾ ਜਾਂ ਤੁਹਾਡੇ ਦੇ ਨਾਲ ਹੁੰਦਾ ਇਹ ਕਿ ਉਹ ਫੋਨ ਵਗੈਰਾ ਕਰਦੀਆਂ ਰਹਿੰਦੀਆਂ ਨਾ ਜਿੱਦਾਂ ਲੰਗਰ ਛਕਦੀਆਂ ਵੀ ਜਾਂ ਹੋਰ ਵੀ ਕਹਿ ਦੇ ਤਾਂ ਫਿਤਰਤ ਆ
ਨਹੀਂ ਹੁਣ ਇਹ ਕੰਮ ਨੀ ਕਰਨਾ ਤੇ ਏਦਾਂ ਕਿ ਜਿਹੜਾ ਮੈਂ ਲੰਗਰ ਦਾ ਆਰਟੀਕਲ ਲਿਖਿਆ ਸੀ ਦੋ ਕੰਮ ਤਾਂ ਹੁਣ ਤੁਸੀਂ ਕਰ ਲਏ ਆ 75% ਟੀਚਾ ਹੋ ਗਿਆ ਨਾ ਤੁਸੀਂ ਘਰੋਂ ਆਏ ਸੀ ਤੇ ਲੰਗਰ ਪਾਣੀ ਛਕ ਲਿਆ ਤੇ ਹੁਣ ਮੱਥਾ ਕਦੋਂ ਟੇਕਣਾ ਜਿਹੜਾ ਬਾਕੀ ਦਾ 25% 30%
ਮੈਂ ਹੁਣ ਟੇਕਣਾ ਪ੍ਰੋਗਰਾਮ ਪੇਸ਼ ਕਰਨ ਤੋਂ ਬਾਅਦ ਥੋੜੀ ਹੋਰ ਐਨਰਜੀ ਆ ਜਾਂਦੀ ਹੈ ਗੱਲਾਂ ਬਾਤਾਂ ਕਰਕੇ ਆਪਣੇ ਸਰੋਤਿਆਂ ਦੇ ਨਾਲ ਤੁਹਾਡੇ ਨਾਲ ਥੋੜੇ ਜਿਹੇ ਡਿਸਕਸ ਕਰਕੇ ਇਸ਼ੂ ਜਿਹੜੇ ਹੁੰਦੇ ਆ ਸਮਾਜ ਦੇ ਵਿੱਚ ਤੇ ਉਸ ਤੋਂ ਬਾਅਦ ਮੱਥਾ ਟੇਕਣਾ ਹੈ ਤੇ ਮੱਥਾ ਟੇਕਣ ਤੋਂ ਬਾਅਦ ਫਿਰ ਜਿਹੜੀ ਕਾਰਵਾਈ ਹੁੰਦੀ ਹੈ ਜਿੱਦਾਂ ਸਾਡੇ ਅੱਜ ਦੋਹਤੇ ਦਾ ਜਨਮ ਦਿਨ ਆ ਤੇ ਉਹਦੇ ਤੇ ਉਹਨੇ ਹੀ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਕੀਤਾ ਲੰਗਰ ਵਗੈਰਾ ਦਾ ਰਿਸਵੀ ਦੇ ਵਿੱਚ ਉੱਥੇ ਆਏ ਹੋਏ ਆ ਅਮਦੀਪ
ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਤੇ ਅਮਰੀਕ ਜੀ ਇੱਧਰ ਥੋੜਾ ਚਿੰਤਨ ਕਰਨਾ ਬਣਦਾ ਆਸਟ੍ਰੇਲੀਆ ਦੇ ਬਾਰੇ ਕਿ ਜੋ ਇੱਥੇ ਘਟਨਾਕ੍ਰਮ ਹੋਇਆ ਜਿਹੜੀਆਂ ਵੋਟਾਂ ਪਈਆਂ ਤੇ ਥੋੜਾ ਜਿਹਾ ਮੈਂ ਨਾ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਵਿਚਾਰ ਦਈਏ ਥੋੜੇ ਅੰਕੜੇ ਦੱਸਣਾ ਚਾਹੁੰਦਾ ਕਿ ਸਿਡਨੀ ਦੇ ਬਾਰੇ ਤੇ ਸਿਡਨੀ ਦੇ ਵਿੱਚ ਕੀ ਕੀ ਵਾਪਰਿਆ ਕਿੱਥੇ ਕਿੱਥੇ ਕੀ ਵਾਪਰਿਆ ਹੁਣ ਜਿਹੜੀਆਂ ਇਹ ਯੈਸ ਵੋਟ ਪਈ ਆ ਇਹਦੇ ਵਿੱਚ ਸਾਫ ਸਾਫ ਸਿਡਨੀ ਜਿਹੜੀ ਆ ਦੋ ਧੜਿਆਂ ਚ ਵੰਡੀ ਗਈ ਹੈ ਦੋ ਹਿੱਸਿਆਂ ਦਾ ਇੱਕ ਤਾਂ ਹੈਗੀ ਆ ਜਿਹੜੀ ਪੁਰਾਣੀ ਸਿਡਨੀ ਆ ਈਸਟ ਸਿਡਨੀ ਜਿਹਦੇ ਵਿੱਚ ਸਾਰੇ ਸੈਂਟਰਲ ਸਿਡਨੀ ਦੇ ਸਬਰਬ ਨੌਰਥ ਸਿਡਨੀ ਆ ਜਾਂਦਾ ਇੱਕ ਹੈਗਾ ਵੈਸਟ ਸਿਡਨੀ ਔਰ ਉਹਦੇ ਵਿੱਚ ਮਤਲਬ ਹੁਣ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 29 ਜਿਹੜੇ ਸੈਂਟਰ ਸਰਕਾਰ ਜਾਂ ਫੈਡਰਲ ਸਰਕਾਰ ਦੇ ਹਲਕੇ ਆਉਂਦੇ ਨੇ ਇਹਦੇ ਵਿੱਚ ਤੇ ਇਹਨਾਂ ਵਿੱਚੋਂ 12 ਨੇ ਜਿਹੜਾ ਜਿਹੜੀ ਵੋਟ ਹੈ ਟ੍ਰੈਂਡ ਹੈ ਉਹਦੇ ਨਾ ਮਤਲਬ ਅਗੇਂਸਟ ਵੋਟ ਪਈ ਆ 12 ਦੇ ਵਿੱਚ ਜਿਹੜੀ ਬਹੁਤਾਤ ਵੋਟ ਪਈ ਆ ਉਹ ਨੋ ਵੋਟ ਪਈ ਆ ਪਰ ਦੂਜੇ ਪਾਸੇ ਜਿਹੜੀ ਜਿਆਦਾ ਜਿਹੜੀ ਹਾਮੀ ਵਾਲੀ ਵੋਟ ਪਈ ਆ ਉਹ ਈਸਟ ਸਿਡਨੀ ਚ ਪਈ ਆ, ਜਿਨ੍ਹਾਂ ਦੇ ਵਿਚ ਤਕਰੀਬਨ ਜਿਹੜੇ ਆਪਣੇ ਈਸਟਰਨ ਸਬਰਬਸ ਆ ਜਾਂਦੇ ਨੇ ਜਿੱਥੇ ਮਾਰਡੀ ਗ੍ਰਾਹ ਹੁੰਦਾ ਹੈ ਨਾ, ਇਹ ਜਿਹੜੇ ਇਲਾਕੇ ਨੇ ਇਹਨਾਂ ਦੇ ਵਿਚ ਆਉਂਦੇ ਨੇ। ਸੋ ਜੇ ਕੁੱਲ ਮਿਲਾ ਕੇ ਦੇਖੀਏ ਤਾਂ ਜਿਹੜੇ ਵੈਸਟਰਨ ਸਿਡਨੀ ਦੇ ਸਬਰਬ ਨੇ ਓਬਰਨ ਹੋ ਗਿਆ ਜਾਂ ਇੱਧਰ ਤੋਂ ਵੈਸਟ ਨੂੰ, ਇੱਥੇ ਜ਼ਿਆਦਾਤਰ ਜਿਹੜੇ ਮਾਈਗ੍ਰੈਂਟਸ ਰਹਿੰਦੇ ਨੇ ਔਰ ਬਹੁਤ ਆਤ ਜਿਹੜੇ ਮਾਈਗ੍ਰੈਂਟ ਨੇ ਉਹ ਸਾਰੇ ਹੀ ਆਲਮੋਸਟ ਧਰਮ ਨੂੰ ਮੰਨਦੇ ਨੇ। ਇਹਨਾਂ ਦੇ ਵਿੱਚੋਂ ਮੁਸਲਿਮ ਭਾਈਚਾਰਾ ਬਹੁਤ ਹੈ, ਮਤਲਬ ਸਿੱਖ ਬਹੁਤ ਰਹਿੰਦੇ ਨੇ ਇੱਧਰ ਨੂੰ, ਤੇ ਮਾਈਗ੍ਰੈਂਟਸ ਜ਼ਿਆਦਾ ਰਹਿੰਦੇ ਨੇ, ਇਸ ਕਰਕੇ ਜਿਹੜੇ ਮਾਈਗ੍ਰੈਂਟਸ ਨੇ ਵੋਟ ਜਿਹੜੀ ਆ ਉਹ ਨੋ ਚ ਪਾਈ ਆ। ਤੇ ਜਿਹੜੇ ਦੂਜੇ ਪਾਸੇ ਨੇ ਜਿਹੜੇ ਮਤਲਬ ਅਮੀਰ ਇਲਾਕੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਵੋਟ ਯੈਸ ਪਾਈ ਆ। ਹੁਣ ਇੱਕ ਇੱਕ ਇਹ ਵੀ ਅੰਕੜਾ ਮੂਹਰੇ ਆਇਆ ਕਿ ਜਿਹੜੇ ਈਸਟਰਨ ਇਲਾਕੇ ਨੇ ਜਿਸ ਤਰ੍ਹਾਂ ਵੈਂਟਵਰਥ ਹੋ ਗਿਆ ਹਨਾ, ਗ੍ਰੈਂਡਲਰ ਹੋ ਗਿਆ, ਇਹਨਾਂ ਨੇ ਯੈਸ ਵੋਟ ਵੱਧ ਪਾਈ ਆ, ਪਰ ਇਹਨਾਂ ਇਲਾਕਿਆਂ ਦੇ ਵਿੱਚ ਵਿਆਹੇ ਹੋਏ ਬਹੁਤ ਘੱਟ ਨੇ
ਜੀ।
ਇਹਨਾਂ ਇਹਨਾਂ ਸੀਟਾਂ ਦੇ ਵਿੱਚ ਨਾ ਜੇ ਆਸਟ੍ਰੇਲੀਆ ਦੇ ਜਿਹੜੇ ਜਿਹੜਾ ਰੇਟ ਹੈ ਵਿਆਹਿਆਂ ਵਾਲਾ, ਸਿਰਫ 24% ਜਿਹੜੇ ਲੋਕ ਨੇ ਉਹ ਵਿਆਹੇ ਹੋਏ ਨੇ, ਬਾਕੀ ਆਸਟ੍ਰੇਲੀਆ ਦੀ ਟੋਟਲ ਪਰਸੈਂਟੇਜ ਜਿਹੜੀ ਵਿਆਹੀ ਹੋਈ ਆ ਉਹ 48% ਐਵਰੇਜ ਹੈ। ਇਹ ਦੇਖ ਲਓ ਵੀ ਵਿਆਹੇ ਵੀ ਹੈ ਨੀ, ਬਹੁਤ ਘੱਟ ਨੇ, ਤੇ ਇਹਨਾਂ ਨੇ ਹਾਮੀ ਵੀ ਵੱਧ ਭਰੀ ਆ, ਫਿਰ ਇਹਨਾਂ ਨੂੰ ਵਿਆਹ ਕਰਾਉਣਾ ਚਾਹੀਦਾ, ਹਾਮੀ ਭਰਨੀ ਚਾਹੀਦੀ। ਆਪ ਵਿਆਹ ਨੀ ਕਰਾਇਆ ਤੇ ਮੇਰੇ ਕਹਿਣ ਦਾ ਮਤਲਬ ਹੈ ਇਹਨਾਂ ਨੂੰ ਫਸਾਤਾ, ਮਤਲਬ ਇਹ ਕਿਹੜਾ ਇਹ ਮਤਲਬ ਥੋੜਾ ਜਿਹਾ ਮੈਨੂੰ ਲੱਗਦਾ ਇੱਥੇ ਦੇਖਣਾ ਚਾਹੀਦਾ ਵੀ ਜਿਹੜਾ ਨੇ ਆਪੇ ਨੀ ਵਿਆਹ ਕਰਾਇਆ, ਆਪ ਹੀ ਮੈਰਿਜ ਕਰਾਈ ਹੈਗੀ, ਤੇ ਉਹ ਮੈਰਿਜ ਦੀ ਜਿਹੜੀ ਪਰਿਭਾਸ਼ਾ ਆ, ਮੈਰਿਜ ਦੀ ਜਿਹੜੀ ਇੰਸਟੀਟਿਊਸ਼ਨ ਹੈ, ਉਸ ਨੂੰ ਇਨਫਲੂਐਂਸ ਕਰਦੇ ਆ ਵੋਟ, ਉਹਨਾਂ ਨੂੰ ਵੀ ਹੱਕ ਹੈ ਵੋਟ ਪਾਉਣ ਦਾ, ਜਿਹਨਾਂ ਨੇ ਆਪੇ ਨੀ ਵਿਆਹ ਕਰਾਇਆ ਜਾਂ ਮੰਨਦੇ ਨੀ, ਕਹਿੰਦੇ ਅਸੀਂ ਵਿਆਹ ਕਰਾਉਣਾ ਹੀ ਨੀ ਹੈਗਾ
ਜੀ ਜੀ।
ਤੇ ਤੁਹਾਨੂੰ ਨੀ ਲੱਗਦਾ ਵੀ ਇਹ ਫੇਅਰ ਨੀ, ਮਤਲਬ ਮੈਨੂੰ ਲੱਗਦਾ ਇਹ ਜਿਹਨਾਂ ਨੇ ਵਿਆਹ ਕਰਾਇਆ ਇਸ ਇੰਸਟੀਟਿਊਸ਼ਨ, ਇਹ ਐਕਚੁਲੀ ਸਰਵੇ ਉਹਨਾਂ ਦਾ ਹੀ ਕਰਾਉਣਾ ਚਾਹੀਦਾ ਸੀ।
ਤੇ ਅਮਰੀਤ ਮੇਰੇ ਜਹਿਨ ਦੇ ਵਿੱਚ ਜਿਹੜੀ ਅੱਜ ਗੱਲ ਆ ਰਹੀ ਹੈ ਨਾ, ਇਹਦੇ ਫਾਇਦੇ ਕੀ ਹੋਣਗੇ? ਜਿੱਦਾਂ ਤੁਸੀਂ ਦੱਸਿਆ ਕਿ ਈਸਟਰਨ ਸਬਰਬ ਜਿੱਥੇ ਜ਼ਿਆਦਾ ਲੋਕ ਗੋਰੇ ਰਹਿੰਦੇ ਆ, ਜੇ ਅਸੀਂ ਇਹ ਵੀ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਕਿ ਧਰਮੀ ਲੋਕ ਰਹਿੰਦੇ ਆ, ਜਿਹੜੇ ਧਰਮ ਨੂੰ ਘੱਟ ਮੰਨਦੇ ਆ, ਵੈਲਿਊਜ਼ ਜਿਹੜੀਆਂ ਧਰਮ ਦੀਆਂ ਵੈਲਿਊਜ਼ ਆ, ਸਮਾਜ ਦੀਆਂ ਜਿਹੜੇ ਵੈਲਿਊਜ਼ ਆ ਉਹਨਾਂ ਨੂੰ ਘੱਟ ਰਿਸਪੈਕਟ ਦਿੰਦੇ ਆ, ਉਹਨਾਂ ਨੇ ਹਾਂ ਵੋਟ ਨੂੰ ਜ਼ਿਆਦਾ ਪ੍ਰੈਫਰ ਕੀਤਾ, ਹਾਂ ਵੋਟ ਪਾਈ ਆ, ਯੈਸ ਵੋਟ ਪਾਈ ਆ।
ਵੈਸਟਰਨ ਇਲਾਕੇ ਆ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਮੁਕਾਬਲਾਤਨ ਘੱਟ ਪੜ੍ਹੇ ਲਿਖੇ ਨੇ, ਈਸਟਰਨ ਸਬਰਬਸ ਦੇ ਵਿੱਚ ਜਿਹੜੇ ਡਿਗਰੀਆਂ ਵਾਲੇ ਜਿਆਦਾ ਬੈਠੇ ਨੇ, ਜਿੱਦਾਂ ਕਹਿੰਦੇ ਡਿਗਰੀ ਧਾਰੀ ਜਿਆਦਾ ਨੇ। ਹਾਂਜੀ
ਮੈਂ ਹੁਣ ਆਪਣੀ
ਇੱਕ ਹੋਰ ਤੁਹਾਨੂੰ ਦੱਸਣਾ, ਇਨਕਮ ਦੇ ਹਿਸਾਬ ਨਾਲ ਵੀ ਜਿਹੜੇ ਈਸਟਰਨ ਸਬਰਬ ਵਾਲੇ ਨੇ ਉਹ ਬਹੁਤ ਜ਼ਿਆਦਾ ਅਮੀਰ ਨੇ।
ਅੱਛਾ ਜੀ।
ਤੇ ਜਿਹੜੇ ਵੈਸਟਰਨ ਵਾਲੇ ਨੇ ਉਹ ਹਜੇ ਮਾਈਗ੍ਰੈਂਟ ਨੇ, ਹਜੇ ਸ਼ੁਰੂ ਹੋ ਰਹੇ ਨੇ ਸਾਡੇ ਵਰਗੇ ਨੇ, ਸੋ ਉਹਨਾਂ ਦਾ ਜਿਹੜਾ ਇਨਕਮ ਲੈਵਲ ਘੱਟ ਹੈ ਵੈਸਟਰਨ ਵਾਲਿਆਂ ਦਾ, ਇਹਨਾਂ ਦਾ ਐਜੂਕੇਸ਼ਨ ਲੈਵਲ ਜਿਹੜਾ ਡਿਗਰੀ ਲੈਵਲ ਉਹ ਘੱਟ ਹੈ ਕੰਪੈਰੇਟਿਵਲੀ, ਤੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਧਰਮ ਜਿਹੜਾ ਉਹ ਜ਼ਿਆਦਾ ਹੈ, ਤਾਂ ਇਸ ਤਰ੍ਹਾਂ ਚੱਲ ਰਿਹਾ ਕੰਮ।
ਤੇ ਮੈਂ ਗੱਲ ਕਰ ਰਿਹਾ ਸੀ ਕਿ ਗੱਲ ਦਾ ਥੋੜਾ ਮੇਰਾ ਕੰਟੀਨਿਊਮ ਥੋੜਾ ਘੱਟ ਗਿਆ, ਮੈਨੂੰ ਗੱਲ ਤੇ ਮੈਂ ਵਾਪਸ ਆਣਾ। ਮੇਰੀ ਗੱਲ ਇਹ ਚੱਲ ਰਹੀ ਸੀ ਕਿ ਜਿਹੜੇ ਧਾਰਮੀ ਲੋਕ ਹੈ ਜਿਹੜੇ ਈਸਟਰਨ ਸਬਰਬ ਦੇ ਵਿੱਚ, ਧਾਰਮੀ ਕਿਹਾ ਜਾ ਸਕਦਾ ਕਿਉਂਕਿ ਅਜਿਹੀਆਂ ਜਿਹੜੀਆਂ ਕਾਰਵਾਈਆਂ ਜਾਂ ਅਜਿਹੇ ਜਿਹੜੇ ਵੈਲਿਊਜ ਹੈ ਉਹਨਾਂ ਨੂੰ ਅਗਰ ਤੁਸੀਂ ਯੈਸ ਕਹਿੰਦੇ ਹੋ ਤਾਂ ਉਹ ਧਰਮ ਦੇ ਖਿਲਾਫ ਹੀ ਜ਼ਿਆਦਾ ਜਾਂਦੇ, ਜਿੰਨੇ ਵੀ ਧਰਮ ਆ ਸਾਡੇ, ਚਾਹੇ ਉਹ ਕ੍ਰਿਸਚੀਅਨ ਧਰਮ ਆ, ਚਾਹੇ ਉਹ ਹਿੰਦੂ ਧਰਮ ਆ, ਚਾਹੇ ਉਹ ਸਿੱਖ ਧਰਮ ਆ, ਚਾਹੇ ਜੈਨੀ ਆ, ਉਹਨਾਂ ਦੇ ਵਿੱਚ ਜਿਹੜੀ ਵਿਆਹ ਦੀ ਇੰਸਟੀਟਿਊਸ਼ਨ ਆ ਜਾਂ ਔਰਤ ਅਤੇ ਮਰਦ ਦਾ ਜਿਹੜਾ ਇੱਕ ਮੇਲ ਆ ਵਿਆਹ ਦੇ ਰੂਪ ਦੇ ਵਿੱਚ, ਉਹ ਤੋਂ ਅੱਗੇ ਜਨਰੇਸ਼ਨ ਪੈਦਾ ਹੁੰਦੀਆਂ ਹਨ, ਉਹਨਾਂ ਨੂੰ ਕਾਫੀ ਵੈਲਿਊ ਦਿੰਦੇ ਆ ਉਹ, ਤੇ ਔਰਤ ਨੂੰ ਸਤਿਕਾਰ ਵੀ ਦਿੱਤਾ ਜਾਂਦਾ, ਧਰਮਾਂ ਦੇ ਵਿੱਚ ਵੀ ਦਿੱਤਾ ਜਾਂਦਾ, ਕਿਸੇ ਧਰਮ ਚ ਘੱਟ ਆ, ਕਿਸੇ ਧਰਮ ਚ ਜ਼ਿਆਦਾ ਆ। ਜਿੱਦਾਂ ਹੁਣ ਸਾਡੇ ਧਰਮ ਸਿੱਖ ਧਰਮ ਦੇ ਵਿੱਚ ਔਰਤ ਨੂੰ ਬਹੁਤ ਹੀ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ, ਤੇ ਇਸ ਤੋਂ ਇਲਾਵਾ ਅਮਦੀਪ ਗੱਲ ਇਹ ਵੀ ਦੇਖਣ ਨੂੰ ਬਣਦੀ ਹੈ ਕਿ ਇਹਦੇ ਜਿਹੜੇ ਫਾਇਦੇ ਆ ਜਾਂ ਨੁਕਸਾਨ ਆ ਉਹਦੇ ਤੇ ਵੀ ਅਸੀਂ ਥੋੜੀ ਜਿਹੀ ਗੱਲ ਬਾਅਦ ਚ ਕਰਾਂਗੇ। ਹੁਣ ਤੁਹਾਡੇ ਈਸਟਰਨ ਤੇ ਜਿਹੜੇ ਵੈਸਟਰਨ ਸਬਰਬਸ ਸਬਰਬਸ ਹੈ ਇਹਨਾਂ ਦੀ ਜੇ ਸਮੀਖਿਆ ਜਿੱਦਾਂ ਤੁਸੀਂ ਦੱਸੀ ਹੈ ਕਿ ਇੱਥੇ ਜਿਹੜੇ ਧਰਮੀ ਲੋਕ ਜ਼ਿਆਦਾ ਰਹਿੰਦੇ ਆ, ਜਿੱਦਾਂ ਮਾਈਗ੍ਰੈਂਟ ਲੋਕ ਜ਼ਿਆਦਾ ਰਹਿੰਦੇ ਆ, ਜਿਹਨਾਂ ਵਿੱਚ ਭਾਰਤੀ ਵੀ ਆ, ਬੰਗਲਾਦੇਸ਼ੀ ਆ, ਜਿਹਨਾਂ ਦੇ ਵਿੱਚ ਮੁਸਲਿਮ ਕਮਿਊਨਿਟੀ ਆ, ਹਿੰਦੂ ਆ, ਉਹ ਧਰਮ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਆ। ਹੋ ਸਕਦਾ ਉਹ ਆਪਸ ਵਿੱਚ ਥੋੜੀਆਂ ਬਹੁਤੀਆਂ ਗੱਲਾਂ ਦੇ ਨਾਲ ਥੋੜਾ ਇਤਫਾਕ ਨਾ ਰੱਖਦੇ ਹੋਣ, ਆਪਸ ਵਿੱਚ ਲੜਦੇ ਵੀ ਰਹਿੰਦੇ ਹੋਣ, ਜਾਂ ਸਮਾਜ ਵਿੱਚ ਜਿਹੜੇ ਡਿਸਿਪਲਿਨਰੀ ਆ ਵੈਲਿਊਜ ਆ ਉਹਨਾਂ ਨੂੰ ਨਾ ਵੀ ਫੋਲੋ ਕਰਦੇ ਹੋਣ। ਲੇਕਿਨ ਜਿੱਥੇ ਤੱਕ ਧਰਮ ਦਾ ਸਵਾਲ ਹੈ, ਜਿੱਥੇ ਤੱਕ ਨੈਤਿਕਤਾ ਦਾ ਸਵਾਲ ਹੈ, ਜਿੱਥੇ ਤੱਕ ਲੋਕਾਂ ਦੀ ਹੈਲਪ ਕਰਨ ਦਾ ਸਵਾਲ ਹੈ, ਜਿੱਥੇ ਤੱਕ ਲੋਕਾਂ ਦੀ ਲੋਕ ਆਫਟਰ ਕਰਨ ਦਾ ਸਵਾਲ ਹੈ, ਜਿੱਥੇ ਤੱਕ ਲੋਕਾਂ ਦੀ ਵੈਲਿਊਜ਼ ਨੂੰ ਅਪਹੋਲਡ ਕਰਨ ਦਾ ਸਵਾਲ ਹੈ, ਇਹ ਜਿਹੜੇ ਲੋਕ ਆ, ਅਸੀਂ ਜਿਹੜੇ ਲੋਕ ਆ, ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ, ਐਜ ਏ ਸਿੱਖ, ਐਜ ਏ ਹਿੰਦੂ, ਐਜ ਏ ਮੁਸਲਿਮ, ਐਜ ਏ ਕ੍ਰਿਸਚਨ, ਜਿਹਨਾਂ ਨੇ ਨੋ ਵੋਟ ਪਾਈ ਹੈ, ਇਸ ਦੇ ਖਿਲਾਫ਼ ਵੋਟ ਪਾਈ ਆ, ਉਹ ਵੀ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਡਿਸੀਜਨ ਰਿਹਾ ਹੈ, ਕਿਉਂਕਿ ਇਹ ਜਿਹੜੀ ਇੱਕ ਤਰ੍ਹਾਂ ਦੇ ਨਾਲ ਅਨਐਥੀਕਲ ਇੰਸਟੀਟਿਊਸ਼ਨ ਬਣੂਗੀ। ਮੇਰੇ ਖਿਆਲ ਚ ਮੋਰਲ ਇੰਸਟੀਟਿਊਸ਼ਨ ਨਹੀਂ ਹੈ, ਲੀਗਲਾਈਜ਼ ਹੋ ਸਕਦੀ ਆ, ਲੇਕਿਨ ਜਿਹੜੀਆਂ ਇੰਸਟੀਟਿਊਸ਼ਨ ਹੁੰਦੀਆਂ ਉਹਨਾਂ ਦੇ ਵਿੱਚ ਐਥਿਕਸ ਵੀ ਹੋਣਾ ਚਾਹੀਦਾ, ਉਹਨਾਂ ਵਿੱਚ ਮੋਰੈਲਿਟੀ ਵੀ ਹੋਣਾ ਚਾਹੀਦੀ ਹੈ, ਉਹਨਾਂ ਵਿੱਚ ਸਮਾਜ ਉਹਨਾਂ ਨੂੰ ਮੰਨਦਾ ਵੀ ਹੋਵੇ। ਇਹ ਸਾਰੀਆਂ ਜਿਹੜੀਆਂ ਕਰੈਕਟਰਿਸਟਿਕਸ ਆ ਉਹ ਹੋਣੀਆਂ ਚਾਹੀਦੀਆਂ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ, ਚਾਹੇ ਉਹ ਵਿਆਹ ਹੋਵੇ, ਚਾਹੇ ਉਹ ਕੜਮਾਈ ਹੋਵੇ। ਮੇਰੇ ਖਿਆਲ ਵਿੱਚ ਇਹ ਜਿਹੜੀ ਇੰਸਟੀਟਿਊਸ਼ਨ ਸਥਾਪਿਤ ਹੋਏਗੀ, ਗੇ ਮੈਰਿਜ ਜਾਂ ਲੈਸਬੀਅਨ ਮੈਰਿਜ ਦੀ, ਸੇਮ ਸੈਕਸ ਮੈਰਿਜ ਦੀ, ਇਹਦੇ ਵਿੱਚ ਇਹ ਵੈਲਿਊਜ ਬੜੀਆਂ ਲੈਕਿੰਗ ਰਹਿਣਗੀਆਂ, ਅਤੇ ਇਹਨੂੰ ਜਿਹੜੀ ਐਕਸੈਪਟੈਂਸ ਆ ਮਨਦੀਪ, ਆਮ ਸਮਾਜ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਆਮ ਗਰੁੱਪਸ ਦੇ ਵਿੱਚ, ਰਿਲੀਜੀਅਸ ਇੰਸਟੀਟਿਊਸ਼ਨ ਦੇ ਵਿੱਚ ਬਹੁਤ ਘੱਟ ਹੋਵੇਗੀ, ਕਿਉਂਕਿ ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਦੀਆਂ ਜਿਹੜੀਆਂ ਜ਼ਿਆਦਾ ਵੈਲਿਊਜ ਹੁੰਦੀਆਂ ਇਹ ਧਾਰਮਿਕ ਵੈਲਿਊਜ ਹੁੰਦੀਆਂ, ਜ਼ਿਆਦਾ ਐਥੀਕਲ ਵੈਲਿਊਜ ਹੁੰਦੀਆਂ, ਜੇ ਉਹਨਾਂ ਦੇ ਕੋਈ ਖਿਲਾਫ਼ ਜਾਂਦਾ ਆ ਤਾਂ ਉਹਦੀ ਜਿਹੜੀ ਰੈਕੋਗਨੀਸ਼ਨ ਆ ਉਹ ਬਹੁਤ ਜ਼ਿਆਦਾ ਘੱਟ ਹੈ, ਚਾਹੇ ਉਹ ਲਾਅ ਇਹਨਾਂ ਨੂੰ ਦੇ ਵੀ ਦੇਵੇ। ਹੁਣ ਅਮਨਦੀਪ, ਆਸਟ੍ਰੇਲੀਆ ਵਿੱਚ ਪਿੱਛੇ ਲਾਅ ਹੁੰਦਾ ਸੀ ਕਿ ਲੋਕ ਵਿਆਹ ਹੀ ਨਹੀਂ ਕਰਾਉਂਦੇ ਹੁੰਦੇ ਸੀ, ਕਿਉਂਕਿ ਜੋ ਵਿਆਹ ਕਰਾ ਦਿੰਦੇ ਅੱਧੀ ਅੱਧੀ ਪ੍ਰੋਪਰਟੀ ਹਸਬੈਂਡ ਵਾਈਫ ਨੂੰ ਚਲੇ ਜਾਂਦੀ ਸੀ, ਚਾਹੇ ਉਹ ਵਿਆਹ ਇੱਕ ਦਿਨ ਦੇਵੇ ਚਾਹੇ ਦੋ ਦਿਨ ਦੇਵੇ, ਟੁੱਟ ਜਾਵੇ। ਤੇ ਮੇਰੇ ਖਿਆਲ ਵਿੱਚ ਉਹ ਲਾਅ ਤਾਂ ਖੈਰ ਚੇਂਜ ਹੋ ਗਿਆ, ਉਹ ਤਾਂ ਨਹੀਂ ਪ੍ਰਭਾਵਿਤ ਕਰੇਗਾ ਇਹਨਾਂ ਦੀ ਇੰਸਟੀਟਿਊਸ਼ਨਸ ਨੂੰ, ਲੇਕਿਨ ਇਹਦਾ ਫਾਇਦਾ ਸ਼ਾਇਦ ਜਿਹੜੇ ਈਸਟਰਨ ਸਰਬੱਤ ਦੇ ਲੋਕ ਆ ਇਹਨਾਂ ਨੂੰ ਘੱਟ ਹੋਊਗਾ, ਜਿਹਨਾਂ ਨੇ ਨਾ ਵੋਟ ਪਾਈ ਆ ਉਹ ਜਿਹੜੇ ਮਾਈਗ੍ਰੈਂਟ ਆ ਉਹਨਾਂ ਨੂੰ ਇਹਦਾ ਫਾਇਦਾ ਜ਼ਰੂਰ ਹੋ ਸਕਦਾ ਸਿੱਧੇ ਤੌਰ ਤੇ, ਕਿਉਂਕਿ ਹੁਣ ਮੁੰਡਿਆਂ ਨੂੰ ਬਾਹਰੋਂ ਮੰਗਾ ਸਕਦੇ ਆ, ਕੁੜੀਆਂ ਨੂੰ ਬਾਹਰੋਂ ਮੰਗਾ ਸਕਦੀਆਂ, ਇਮੀਗ੍ਰੇਸ਼ਨ ਦੇ ਵਿੱਚ ਫਾਇਦਾ ਜਿਹੜਾ ਹੋ ਸਕਦਾ ਮੇਰੇ ਖਿਆਲ ਦੇ ਵਿੱਚ, ਇਹ ਜਿਹੜੇ ਮਾਈਗ੍ਰੈਂਟ ਇੱਥੇ ਆਣਗੇ ਉਹਨਾਂ ਦੀ ਤਾਦਾਦ ਦੇ ਵਿੱਚ ਜ਼ਰੂਰ ਵਾਧਾ ਹੋ ਸਕਦਾ, ਮੇਰਾ ਆਪਣਾ ਖਿਆਲ ਹੈ, ਤੁਸੀਂ ਇਹਦੇ ਬਾਰੇ ਬਾਅਦ ਵਿੱਚ ਵਿਚਾਰ ਦਿਓ। ਲੇਕਿਨ ਕੁੱਲ ਮਿਲਾ ਕੇ ਜੋ ਕੁਛ ਹੋਇਆ ਹੈ ਇਹ ਅਧਰਮੀ ਹੋਇਆ ਹੈ, ਅਨਐਥੀਕਲ ਹੋਇਆ ਹੈ, ਅਨਮੋਰਲ ਹੋਇਆ ਹੈ, ਇਹਦੀ ਜਿਹੜੀ ਐਕਸੈਪਟੈਂਸ ਆ ਐਜ਼ ਏ ਹੋਲਿਸਟਿਕ ਸਮਾਜ ਬਹੁਤ ਘੱਟ ਹੋਏਗੀ, ਤੇ ਇਹਦੇ ਨਾਲ ਕਾਫੀ ਟ੍ਰਬਲਸ, ਕਾਫੀ ਪ੍ਰੋਬਲਮਸ ਵੀ ਆਣਗੀਆਂ, ਜਿੱਦਾਂ ਉਹਨਾਂ ਨੇ ਆਪਣੇ ਪਹਿਲੇ ਸ਼ੋਅ ਦੇ ਵਿੱਚ ਦੱਸੀ ਦਿੱਤਾ, ਜਿੱਦਾਂ ਹਾਈਟ ਪਾਰਕ ਦੇ ਵਿੱਚ ਨੰਗਾ ਨਾਚ ਤੁਸੀਂ ਦੱਸਿਆ ਹੋਇਆ ਹੈ, ਉਹ ਇੱਕ ਅਨਐਥੀਕਲ ਥਿੰਗ ਹੈ, ਅਨਮੋਰਲ ਥਿੰਗ ਹੈ, ਤੇ ਅਜਿਹਾ ਨਹੀਂ ਹੋਣਾ ਚਾਹੀਦਾ। ਅੱਗੇ ਜਾ ਕੇ ਦੇਖੋਗੇ ਤੁਸੀਂ ਹੋਰ ਵੀ ਏਦਾਂ ਦੀਆਂ ਜਿਹੜੀਆਂ ਇਹ ਪਾਰਟੀਆਂ ਜਾਂ ਏਦਾਂ ਦੇ ਜਿਹੜੇ ਫੰਕਸ਼ਨ ਹੋਣਗੇ, ਤੇ ਜਿਹੜਾ ਇੱਕ ਸਿਵਲਾਈਜ਼ਡ, ਜਿਹਨੂੰ ਸਿਵਲਾਈਜ਼ਡ ਦੇਸ਼ ਕਹਿੰਦੇ ਆ, ਸਿਵਲਾਈਜ਼ਡ ਕੌਮ ਕਹਿੰਦੇ ਆ, ਉਹਨੇ ਵਿੱਚ ਉਹਦੇ ਵਿੱਚ ਅਨਸਿਵਲਾਈਜ਼ਡ ਐਲੀਮੈਂਟਸ ਏਦਾਂ ਉਹਦੇ ਵਿੱਚ ਆ ਜਾਂਦੇ ਆ ਜਾਂ
ਬਕਸ ਪਾਰਟੀ ਇਹੋ ਜਿਹੀਆਂ ਕਰਦੇ ਨੇ, ਉੱਥੇ ਵੀ ਇਹੋ ਜਿਹੇ ਜਿਹੜਾ ਨੰਗੇ ਨਾਚ ਕਰਦੇ ਨੇ, ਸੋ ਇਹ ਕੱਲਾ ਇਹਨਾਂ ਨੇ ਨੀ ਕੀਤਾ, ਜਿਹੜੇ ਐਗਜ਼ਿਸਟਿੰਗ ਵਿਆਹ ਦੇ ਪਵਿੱਤਰ ਵਿਆਹ ਦੇ ਹੈਗੇ ਨੇ, ਆਪਣੇ ਪੰਜਾਬੀ ਵੀ ਇਹ ਕੰਮ ਕਰਨ ਲੱਗ ਪਏ ਨੇ, ਉਹਦੀ ਜਾਣਾ ਹੈ ਇਕੱਠੇ ਹੋ ਕੇ ਉੱਤੇ ਐਸ਼ ਕਰਨੀ ਹੈ, ਨੰਗੇ ਹੋ ਕੇ ਨੱਚਣਾ ਜਾਂ ਉਹ ਹੋਗਾ ਨਾ ਉਹ ਕਰਨਾ, ਸੋ ਉਹ ਸਬਕ ਲੈਣਾ ਚਾਹੀਦਾ। ਜਿਹੜਾ ਵਿਆਹ ਹੁੰਦਾ ਬੜਾ ਪਵਿੱਤਰ ਹੁੰਦਾ, ਤੇ ਇਸ ਨੂੰ ਮਤਲਬ ਐਸ਼ ਪ੍ਰਸਤੀ ਦਾ ਸਾਧਨ ਉਹਨਾਂ ਨੇ ਬਣਾ ਲਿਆ।
ਜੀ ਅਮਦੀਪ ਜੀ, ਅਸੀਂ ਮੈਂ ਆਪਣੇ ਜਮਾਨੇ ਵਿੱਚ ਜਾਵਾਂ, 1960ਵਿਆਂ ਦੇ ਵਿੱਚ, 1970ਵਿਆਂ ਦੇ ਵਿੱਚ ਜਿਹੜੇ ਵਿਆਹ ਹੁੰਦੇ ਸੀ ਤੁਸੀਂ ਵੀ ਦੇਖੇ ਹੋਣਗੇ, ਤੁਸੀਂ ਤਾਂ ਖੈਰ ਛੋਟੇ ਛੋਟੇ ਉਦੋਂ ਹੁੰਦੇ ਸੀ, ਉਦੋਂ ਜਿਹੜੇ ਵਿਆਹ ਪਿੰਡ ਵਿੱਚ ਬਰਾਤ ਆਉਂਦੀ ਸੀ, ਪਿੰਡ ਦੇ ਵਿੱਚ ਜਿਸ ਵੇਲੇ ਬਰਾਤ ਆਉਂਦੀ ਸੀ ਤਾਂ ਉਹਨਾਂ ਨੂੰ ਐਜ਼ ਏ ਗੈਸਟ ਟ੍ਰੀਟ ਕੀਤਾ ਜਾਂਦਾ ਸੀ, ਤੇ ਉਹਨਾਂ ਦਾ ਬਿਹੇਵੀਅਰ ਹੁੰਦਾ ਸੀ ਉਹ ਵੀ ਕਾਫੀ ਚੰਗਾ ਹੁੰਦਾ ਸੀ। ਜੇ ਕਿਸੇ ਨੇ ਸ਼ਰਾਬ ਪੀਣੀ ਹੁੰਦੀ ਸੀ ਨਾ, ਸ਼ਰਾਬ ਪੀਣੀ ਉਸ ਜ਼ਮਾਨੇ ਵਿੱਚ ਇੱਕ ਤਰ੍ਹਾਂ ਦੇ ਨਾਲ ਗੁਨਾਹ ਸਮਝਿਆ ਜਾਂਦਾ ਸੀ, ਜੇ ਕੋਈ ਬਰਾਤੀ ਸ਼ਰਾਬ ਪੀਂਦਾ ਵੀ ਸੀ ਉਹ ਲੋਕ ਛੁਪ ਕੇ ਇੱਧਰ ਉੱਧਰ ਜਾ ਕੇ ਪੀਂਦਾ ਸੀ, ਲੇਕਿਨ ਉਹ ਜ਼ਾਹਰ ਨਹੀਂ ਹੁੰਦੇ ਸੀ ਕਿ ਉਹਨੇ ਸ਼ਰਾਬ ਪੀਤੀ ਆ। ਲੇਕਿਨ ਅੱਜ ਤਾਂ ਜੇ ਤੁਸੀਂ ਸਮਾਜ ਦੇ ਵਿੱਚ ਸ਼ਰਾਬ ਨੂੰ ਡਿਸਟ੍ਰੀਬਿਊਟ ਨਹੀਂ ਕਰਦੇ ਜਾਂ ਮੀਟ ਨੂੰ ਡਿਸਟ੍ਰੀਬਿਊਟ ਨਹੀਂ ਕਰਦੇ, ਤਾਂ ਮੇਰੇ ਖਿਆਲ ਦੇ ਵਿੱਚ ਤਾਂ ਤੁਹਾਡੀ ਐਕਸੈਪਟੈਂਸ ਹੀ ਨਹੀਂ ਹੁੰਦੀ ਕਿ ਤੁਸੀਂ ਵਿਆਹ ਕੀਤਾ ਆ। ਤੇ ਇੱਕ ਮੇਨ ਜਿਹੜਾ ਮੁੱਦਾ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਆ ਉਹ ਸ਼ਰਾਬ ਆ, ਮੀਟ ਆ, ਬੜਬੜੀਆਂ ਪਾਰਟੀਆਂ ਕਰਕੇ ਉਹ ਚਾਨਣੀਆਂ ਦੇ ਵਿੱਚ ਛੇਕ ਕਰਨੇ ਆ, ਪਿਸਤੌਲ ਚਲਾਉਣੇ ਆ, ਬੰਦੂਕਾਂ ਚਲਾਉਣੀਆਂ ਆ, ਕਿੱਧਰ ਕਿੱਧਰ ਨੂੰ ਸਾਡਾ ਜਿਹੜਾ ਸਮਾਜ ਜਾ ਰਿਹਾ। ਹਲੇ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਨਹੀਂ ਹੋਇਆ, ਸ਼ਾਇਦ ਇੰਗਲੈਂਡ ਦੇ ਵਿੱਚ ਸ਼ੁਰੂ ਹੋ ਗਿਆ ਹੋਊਗਾ ਜਾਂ ਅਮਰੀਕਾ ਕੈਨੇਡਾ ਦੇ ਵਿੱਚ ਪਹਿਲਾਂ ਸ਼ੁਰੂ ਹੋਊਗਾ। ਉਸ ਤੋਂ ਬਾਅਦ ਜਿਹੜੀ ਬਿਮਾਰੀ ਆ ਉਹ ਸਾਡੇ ਦੇਸ਼ ਵਿੱਚ ਆਉਂਦੀ ਹੈ, ਆਸਟ੍ਰੇਲੀਆ ਵਿੱਚ ਕਾਫੀ ਦੇਰ ਬਾਅਦ ਆਉਂਦੀ ਹੈ ਘੁੰਮ ਫਿਰ ਕੇ। ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਵਿਆਹ ਦੀ ਇੰਸਟੀਟਿਊਸ਼ਨ ਹੈ ਇਨਡਾਇਰੈਕਟਲੀ ਤਾਂ ਸਾਡੇ ਵੀ ਉਹਨੂੰ ਕਾਫੀ ਪਲੂਟ ਕਰ ਲਿਆ ਗਿਆ ਹੈ। ਲੇਕਿਨ ਜਿਹੜੀ ਇਹ ਵਿਆਹ ਹੁੰਦਾ, ਚਾਹੇ ਉਹ ਬੇਦੀ ਦਾ ਵਿਆਹ ਹੋਵੇ, ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਲੈ ਕੇ ਵਿਆਹ ਹੋਵੇ, ਤਾਂ ਇਹ ਜਿਹੜਾ ਵਿਆਹ ਇੱਕ ਪਵਿੱਤਰ ਸਮਾਂ ਹੁੰਦਾ ਹੈ, ਪਵਿੱਤਰ ਘੜੀ ਹੁੰਦੀ ਹੈ, ਜਿਹਦੇ ਵਿੱਚ ਕਿ ਸਾਨੂੰ ਪਵਿੱਤਰਤਾ ਨੂੰ ਜਿਹੜਾ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ, ਉਹਦੇ ਬਾਰੇ ਮੇਨਟੇਨ ਰੱਖਣਾ ਚਾਹੀਦਾ। ਇੱਦਾਂ ਦੀਆਂ ਜਿਹੜੀਆਂ ਸ਼ਰਾਬ ਪਾਰਟੀਆਂ ਬਾਅਦ ਚ ਚਲੋ ਕਰ ਲਓ, ਵਿਆਹ ਵਾਲੇ ਦਿਨ ਮੇਰੇ ਖਿਆਲ ਵਿੱਚ ਇਹ ਨਹੀਂ ਹੋਣਾ ਚਾਹੀਦਾ। ਅੱਜ ਕੱਲ ਦੇ ਵਿਆਹ ਵਿੱਚ ਅਮਦੀਪ ਜਿੱਦਾਂ ਫੇਰਿਆਂ ਦੇ ਤਾਂ ਬਹੁਤ ਘੱਟ ਲੋਕ ਜਾਂਦੇ, ਆਪਣੇ ਰਿਸ਼ਤੇਦਾਰ ਹੀ ਜਾਂਦੇ, ਪੰਜ ਸੱਤ ਦਸ ਬੰਦੇ ਹੀ ਜਾਂਦੇ ਹੋਣਗੇ। ਵਿਆਹ ਦੀ ਰਸਮ ਕੀ ਹੈ, ਹਾਲ ਦੇ ਵਿੱਚ ਇਕੱਠੇ ਹੋਏ ਹੁੰਦੇ, ਹੱਥ ਮਿਲਾਉਣਾ, ਤੁਹਾਨੂੰ ਸ਼ਗਨ ਦੇਣਾ ਤੇ ਰੋਟੀ ਖਾ ਕੇ ਵਾਪਸ ਉਹ ਵਿਆਹ ਹੋ ਗਿਆ। ਪਹਿਲਾਂ ਵਿਆਹ ਦੇ ਵਿੱਚ ਇੱਦਾਂ ਹੁੰਦਾ ਸੀ ਅਮਨਦੀਪ, ਸਾਡਿਆਂ ਜ਼ਮਾਨਿਆਂ ਦੇ ਵਿੱਚ, ਹੁਣ ਤਾਂ ਅਸੀਂ ਕਾਫੀ ਬੁੜੇ ਹੋ ਗਏ ਹਾਂ, ਤੇ ਉਦੋਂ ਹੁੰਦਾ ਸੀ ਕਿ ਅਸੀਂ ਵਿਆਹ ਜਾਣਾ ਹੈ, ਲਾਵਾਂ ਤੇ ਜ਼ਰੂਰ ਜਾਣਾ ਹੈ, ਚਾਹੇ ਅਸੀਂ ਰੋਟੀ ਖਾਈਏ, ਚਾਹੇ ਚਾਹ ਪੀਏ, ਚਾਹੇ ਨਾ ਪੀਏ, ਲੇਕਿਨ ਲਾਵਾਂ ਤੇ ਜ਼ਰੂਰ ਜਾਣਾ।
ਅਮਰੀਕ ਜੀ, ਇਸ ਗੱਲ ਨੂੰ ਆਪਾਂ ਜਾਰੀ ਰੱਖਾਂਗੇ, ਕਿਉਂਕਿ ਤੁਸੀਂ ਵੀ ਅੱਜ ਗੁਰਦੁਆਰੇ ਆਏ ਹੋਏ ਹਾਂ, ਬਹੁਤ ਇੰਪੋਰਟੈਂਟ ਫੰਕਸ਼ਨ ਹੈ, ਤੇ ਮੈਂ ਵੀ ਅੱਜ ਸਿਡਨੀ ਆਇਆ ਹੋਇਆ, ਤੇ ਸੁਖਮਨੀ ਸਾਹਿਬ ਦਾ ਪਾਠ ਹੈ ਜਿਹੜਾ ਕਿ ਸ਼ੁਰੂ ਹੋ ਚੁੱਕਾ ਘਰ ਦੇ ਵਿੱਚ, ਸੋ ਮੈਂ ਵੀ ਇਜਾਜ਼ਤ ਹੀ ਲੈਣੀ ਆ। ਸੋ ਅੱਜ ਅਸੀਂ ਸਮਾਂ ਕੱਢ ਕੇ ਇੱਕ ਘੰਟਾ ਪ੍ਰੋਗਰਾਮ ਪੇਸ਼ ਕੀਤਾ, ਤੇ ਕੱਲ ਨੂੰ ਪ੍ਰੋਗਰਾਮ ਪੂਰਾ ਚੱਲੇਗਾ ਜੀ, ਕੱਲ ਨੂੰ ਕਸਰਾਂ ਕੱਢਾਂਗੇ ਅੱਜ ਵਾਲੀਆਂ, ਤੇ ਬਾਕੀ ਜਿਹੜਾ ਪ੍ਰੋਗਰਾਮ ਹੈ ਗੀਤ ਸੰਗੀਤ ਤੇ ਹੋਰ ਸੋਹਣਾ ਸੋਹਣਾ ਵਿਚਾਰ ਸੁਣਗੇ ਪ੍ਰੋਗਰਾਮ ਚ ਲਈ ਜੀ। ਫਿਰ ਅਸੀਂ ਤੇ ਮਾਫੀ ਚਾਹੁੰਦੇ ਸਾਰੇ ਸਰੋਤਿਆਂ ਤੋਂ ਕਿ ਪਹਿਲਾਂ ਜਾਣਾ ਪੈ ਰਿਹਾ ਤੁਹਾਨੂੰ
ਜੀ। ਅਮਨਦੀਪ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਤੇ ਅਗਲੇ ਹਫ਼ਤੇ ਫਿਰ ਤੁਹਾਡੇ ਰੂਪ ਆਵਾਂਗੇ, ਉਦੋਂ ਤੱਕ ਦਿਓ ਯਾਦ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।